स्वामी मानस की गत एही हम अवगुण भरे एक गुण नाही अमृत छाड़ बिखै बिख खाई माया मोह परम पै भूले सुत दारासो प्रीत लगाई एक उत्तम पंथ सुनियो गुर संगत तेहे मिलंत जम त्रास मिटाई एक अरदास पाट कीरत की गुर रामदास राखो शरणाई सतनाम धनवाहे गुरु साहिब जियो फरीदा महल निसखण रह गए वासा आया तल फरीदा महल निसखण रह गए वासा आया तल गोरा से निमाणिया बहसन रूहा मल आखी शेखा बंदगी चलन अज के कल आखी शेखा बंदगी चलन अज के कल वाहिगुरु जी का खालसा वाहिगुरु जी की फतह। परम सन्मान योग साहिब श्री गुरु ग्रंथ साहिब सच्चे पातशाह जी दी पावन पवित्र हजूरी अंदर सोभाए मान गुरु सवारे सतसंगी जनो कल बाबा फरीद साहब जी दे दो श्लोकां दा पाठ विचार वास्ते कीता सी। उस विचों एक श्लोक दी विचार आपां कल कीती और दूसरे श्लोक दी विचार धन गुरु ग्रंथ साहिब जी कृपा करन अज तरस करके करा लैन। विचार दी प्रारंभता तो पहला आप साध संगत जी बख्शो आशीष और प्यार अदब दे नाल उचारण करो जी सतनाम श्री वाहे गुरु जी। करो बख्शिश फिर उचारण करो जी सतनाम श्री वाहे गुरु जी। कल सतगुरु जी ने कृपा करके इस पवित्र बचन दी जो विचार कराई कंदी उत्तै रुखड़ा किचरक बन्ने तीर फरीदा कच्चे भांडे रखिए किचर ताई नीर दरिया दे किनारे ते खलोता होया रुख ओ कितना कु समा इस धीरज न रह सकदा है के अजे मैं पट्टे नहीं जाना मैं इत्थे खलोते रहना है। दूसरा कच्चे भांडे विच पानी ज्यादा देर तक रुकेगा नहीं क्योंकि पानी उस कच्चे भांडे नूं खोरदा है ते एक दिन देखदिया देखदिया उस कच्चे भांडे ने भी टुट जाना है। और कल असी इत्थे संपन्नता कीती सी कि भांडे तां घरां विच अनेकां वरतों विच आपां लिआउने आं ते अपनी हैसियत दे मुताबक लोक घरां विच बर्तन वरतदे ने कोई पित्तल दे कोई लोहे दे कोई कच दे ते कईआं घरां दे विच सोने चांदी दे बर्तन भी वेखण नूं मिलदे ने। बाकी ए जितने भी मैटल दे बर्तन ने टुट जान ए ढाल के दुबारा खोंद विच आ सकदे ने ढाल के दुबारा बनाए जा सकदे ने पर कच्चा मिट्टी दा भांडा एक ऐसा है मिट्टी दा बर्तन जिहड़ा टुटण तो बाद घरों सटना ही पैंदा है। उस मिट्टी दे भांडे नूं ढाल के किसे ने बना नहीं लैणा। हजूर दे बचन पढ़दे आं एक शलोक होर इस देह दे मुतलक आया उत्थे हजूर ने इहनूं मैटल दा भांडा नहीं उत्थे गुरदेव ने इहनूं लकड़ दा बर्तन कहा ते कबीर साहिब जी दा इह अमोलक बचन है उन्हां दा शलोक है। अगले शलोक दी व्याख्या करन लई लड़ी जोड़न लई कबीर राम ना त्यायो मोटी लागी खोर कहन लगे के कबीर के देख जे तू परमात्मा नू त्याया नहीं बंदगी नहीं कीती तेनू पता है कि तेरे अंदर एक बड़ी वड्डी खोर लागी। खोर दा अखरी अर्थ है खोड़। असी देखने हैं कि कई रुख ऐसे ने जेड़े बाहरों खलोते ने खरे भरे प्रतीत हुंदे ने पर अंदरे अंदर उन्हां रुखां दे तनियां विच खोड़ पै जांदी है लकड़ भुर भुर के जमीन ते डिगदी है ते कई वारी इतने वड्डे आकार वाला दरख्त थोड़ी जी हवा चलदी है ते अध विचालों टुट के धरती ते डिग पैंदा है। जे कहीए भी इहदा तना इतना मोटा इतना आकार वाला ते अगो उत्तर मिलेगा सिर्फ बाहर वाला छिलका ही खलोता दिसदा सी ਅੰਦਰੋਂ ਤੋਂ ਕਿਰ ਗਿਆ, ਅੰਦਰੋਂ ਇਹਦੇ ਖੋੜ ਲੱਗ ਗਈ, ਤੇ ਜਿਹਨੂੰ ਖੋੜ ਲੱਗ ਜਾਏ ਉਹ ਡਿੱਗਦਾ ਬੜੀ ਜਲਦੀ। ਇਸੇ ਤਰ੍ਹਾਂ ਅਸੀਂ ਮੂੰਹ ਆਪਣਾ ਦੇਖਦੇ ਹਾਂ, ਦੰਦ ਨੇ ਸਾਡੇ ਮੂੰਹ ਵਿੱਚ। ਅਸੀਂ ਆਮ ਸ਼ਬਦ ਪੰਜਾਬੀ ਚ ਵਰਤਨੇ ਆ ਕਿ ਮੇਰੀ ਜਾੜ ਦੇ ਵਿੱਚ ਖੋੜ ਲੱਗ ਗਈ ਹੈ, ਤੇ ਜਿੱਥੇ ਖੋੜ ਲੱਗ ਜਾਏ ਉਹਦੇ ਬਿਨਸਦਿਆਂ ਫਿਰ ਦੇਰੀ ਨਹੀਂ। ਹਾਂ ਇੱਕ ਗੱਲ ਬੜੀ ਦਰੁਸਤ ਕਿ ਦੰਦ ਵਿੱਚ ਲੱਗੀ ਖੋੜ ਤਾਂ ਭਰੀ ਜਾ ਸਕਦੀ ਏ, ਪਰ ਜਿਹੜੀ ਉਮਰ ਦੀ ਖੋੜ ਲੱਗ ਗਈ, ਜਿਹੜੇ ਜ਼ਿੰਦਗੀ ਦੇ ਸਾਲ ਨਿਕਲ ਗਏ, ਯਾਦ ਰੱਖੋ ਦੁਨੀਆਂ ਦੀ ਕੋਈ ਤਾਕਤ ਵੀ ਉਹਨੂੰ ਭਰ ਨਹੀਂ ਸਕਦੀ। ਹਜ਼ੂਰ ਨੇ ਕਿਹਾ ਕਬੀਰ ਰਾਮ ਨਾ ਧਿਆਇਓ, ਮੋਟੀ ਲਾਗੀ ਖੋਰ ਕਾਇਆ ਖਾਂਡੀ ਕਾਠ ਕੀ ਨਾ ਉਹ ਚੜੈ ਬਹੋਰ। ਕਹਿੰਦੇ ਨੇ ਕਾਇਆ ਇੱਕ ਲੱਕੜ ਦੀ ਖਾਂਡੀ, ਲੱਕੜ ਦਾ ਭਾਂਡਾ ਹੈ, ਤੇ ਪਿਆਰਿਓ ਲੱਕੜ ਦੇ ਭਾਂਡੇ ਨੂੰ ਅੱਗ ਤੇ ਚਾੜੋਗੇ ਵਾਰ ਵਾਰ ਚੜਨਾ ਉਹਨੇ? ਮਿੱਟੀ ਦਾ ਬਰਤਨ ਤਾਂ ਫਿਰ ਵੀ ਵਾਰ ਵਾਰ ਚੜ ਸਕਦਾ, ਪਰ ਲੱਕੜ ਦੀ ਬਣੀ ਕੋਈ ਖਾਂਡੀ, ਲੱਕੜ ਦਾ ਭਾਂਡਾ, ਉਹ ਕਦੀ ਵੀ ਦੁਬਾਰਾ ਚੜਿਆ ਨਹੀਂ। ਜਿਹੜਾ ਅੱਗ ਤੇ ਇੱਕ ਵਾਰੀ ਰੱਖ ਦਿੱਤਾ, ਸੱਚ ਹੈ ਕਿ ਉਹ ਲੱਕੜ ਦਾ ਬਰਤਨ ਜਲ ਜਾਂਦਾ, ਉਹ ਦੁਬਾਰਾ ਚੁੱਲ੍ਹੇ ਤੇ ਚੜ ਨਹੀਂ ਸਕਦਾ। ਇਸੇ ਤਰ੍ਹਾਂ ਇਹ ਤਨ ਹੈ। ਅੱਜ ਹਜ਼ੂਰ ਨੇ ਤਿੰਨ ਤੁਕਾਂ ਦਾ ਇਹ ਸ਼ਲੋਕ ਹੈ, ਇਹਦੇ ਵਿੱਚ ਤਿੰਨ ਹੀ ਗੱਲਾਂ ਕੀਤੀਆਂ। ਪਹਿਲਾ ਬਚਨ ਕਿ ਮਹਿਲ ਖਾਲੀ ਬਣ ਰਹਿ ਗਏ, ਤੇ ਮਹਿਲਾਂ ਵਿੱਚ ਰਹਿਣ ਵਾਲੇ ਜ਼ਮੀਨ ਦੇ ਥੱਲੇ ਜਾ ਸੁੱਤੇ। ਦੂਸਰਾ ਕਿ ਨਿਮਾਣੀਆਂ ਗੋਰਾਂ ਦੇ ਵਿੱਚ, ਕਬਰਾਂ ਦੇ ਵਿੱਚ ਰੂਹਾਂ ਆਪਣਾ ਆਪਣਾ ਥਾਂ ਮਲ ਕੇ ਬੈਠ ਗਈਆਂ, ਤੇ ਤੀਸਰਾ ਕਿ ਫਰੀਦ ਬੰਦਗੀ ਆਖ, ਅੱਜ ਜਾਂ ਕੱਲ ਤੂੰ ਵੀ ਇਸ ਰਸਤੇ ਤੇ ਤੁਰਨਾ ਜਿਨ੍ਹਾਂ ਦੇ ਮਹੱਲ ਤੂੰ ਦੇਖ ਰਿਹਾ ਹੈ। ਬਚਨ ਹੈ ਫਰੀਦਾ ਮਹਿਲ ਨਿਸੱਖਣ ਰਹਿ ਗਏ, ਵਾਸਾ ਆਇਆ ਤਲ, ਮਹਿਲ ਖਾਲੀ ਹੋ ਗਏ, ਤੇ ਜ਼ਮੀਨ ਦੇ ਉੱਪਰ ਆਪਣਾ ਆਸਨ, ਜ਼ਮੀਨ ਦੇ ਉੱਪਰ ਆਪਣਾ ਟਿਕਾਣਾ ਉਹਨਾਂ ਲਾਇਆ ਜਿਹੜੇ ਮਹਿਲ ਵਿੱਚ ਰਹਿੰਦੇ ਸਨ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹਜ਼ੂਰ ਨੇ ਜਿਤਨੇ ਵੀ ਇਹ ਸ਼ਬਦ ਕਹੇ ਨੇ, ਮੈਂ ਸ਼ਾਇਦ ਕੱਲ ਵੀ ਇੱਕ ਅਰਜ਼ ਕੀਤੀ ਸੀ ਜਾਂ ਪਰਸੋਂ ਕਿ ਮਤਾ ਕੋਈ ਇਹ ਸਮਝੇ ਵੀ ਇਹ ਡਰਾਉਣ ਵਾਸਤੇ ਵਾਰ ਵਾਰ ਸ਼ਬਦ ਕਹੇ ਕਿ ਵਾਰ ਵਾਰ ਬਾਬਾ ਫਰੀਦ ਸਾਹਿਬ ਮੌਤ ਦੀ ਗੱਲ ਕਰਦੇ ਨੇ, ਪਰ ਦਰਅਸਲ ਉਹ ਮੌਤ ਦੀ ਗੱਲ ਕਰਕੇ ਚੇਤਾਵਨੀ ਦਿੰਦੇ ਪਏ ਨੇ, ਅੱਜ ਜਾਂ ਕੱਲ ਤੂੰ ਚਲੇ ਜਾਣਾ, ਪਰ ਤੂੰ ਆਪਣੀ ਜ਼ਿੰਦਗੀ ਦਾ ਪ੍ਰਯੋਜਨ, ਆਪਣਾ ਮਨੋਰਥ, ਜਿਸ ਮਕਸਦ ਲਈ ਤੂੰ ਧਰਤੀ ਤੇ ਆਇਆ, ਕਿ ਇੱਕ ਕਦਮ ਉਸ ਲਈ ਪੱਟਿਆ ਵੀ ਹੈ ਜਾਂ ਨਹੀਂ। ਅੱਜ ਬਾਬਾ ਜੀ ਨੇ ਮਹੱਲਾਂ ਵਾਲਿਆਂ ਦੀ ਗੱਲ ਕੀਤੀ ਜਿਹੜੇ ਉੱਚੀਆਂ ਅਟਾਰੀਆਂ ਵਿੱਚ ਰਹਿੰਦੇ ਨੇ, ਜਿਨ੍ਹਾਂ ਨੂੰ ਆਪਣੇ ਮਹੱਲਾਂ ਤੇ ਟਿਕਾਣਿਆਂ ਤੇ ਮਾਣ ਹੈ, ਤੇ ਉਹਨਾਂ ਦੇ ਸੰਬੰਧ ਵਿੱਚ ਆਓ ਅਸੀਂ ਬਾਣੀ ਵਿੱਚੋਂ, ਧੰਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਦੇਖੀਏ। ਬਾਬਾ ਫਰੀਦ ਸਾਹਿਬ ਦੇ ਇੱਕ ਬਚਨ ਹੈ ਕਿ ਜਿਸ ਨੂੰ ਪਿੱਛੇ ਵਿਚਾਰ ਅਧੀਨ ਵਾਚਿਆ ਸੀ ਕਿ ਜਦੋਂ ਬਾਦਸ਼ਾਹ ਜਾਂ ਮਨੁੱਖ ਤਾਕਤ ਵਾਲਾ ਜਿਉਂਦਾ, ਤੇ ਪੁਰਾਤਨਿਕ ਰੀਤ ਸੀ ਕਿ ਬਾਦਸ਼ਾਹ ਨੇ ਆਪਣੇ ਮਹੱਲ ਤੋਂ ਨਿਕਲਣਾ, ਉਸ ਲਈ ਜਾਂ ਰੱਥ ਤੇ ਜਾਂ ਪਾਲਕੀ ਤਿਆਰ ਹੁੰਦੀ ਸੀ। ਪਾਲਕੀ ਵਿੱਚ ਬੈਠ ਕੇ ਉਹ ਜਾਂਦਾ ਸੀ, ਰੱਥ ਵਿੱਚ ਬੈਠ ਕੇ ਜਾਂਦਾ ਸੀ, ਜਾਂ ਹਾਥੀ ਦੀ ਅਸਵਾਰੀ ਖੋਦਾ ਹੋਣਾ, ਕੀਮਤੀ ਸੋਨੇ ਨਾਲ ਜੜਿਆ, ਉਹਦੇ ਵਿੱਚ ਉਹਨੇ ਬੈਠਣਾ, ਤੇ ਜਦੋਂ ਉਹਨੇ ਆਪਣੇ ਦਰਬਾਰ ਵੀ ਜਾਣਾ, ਤੇ ਉਸ ਦੇ ਉੱਪਰ ਆਉਣ ਤੋਂ ਪਹਿਲਾਂ ਚੰਦੋਵਾ ਤਣਿਆ ਹੋਣਾ, ਚੋਬਦਾਰ ਬਾਹਰ ਖਲੋਤੇ ਹੋਣੇ, ਤੇ ਚੌਰ ਬਰਦਾਰ ਜਿਹੜੇ ਸਨ ਖੱਬੇ ਤੇ ਸੱਜੇ ਖਲੋਤੇ ਹੋਣੇ। ਬਾਦਸ਼ਾਹ ਨੇ ਮਹੱਲ ਵਿੱਚ ਨਿਕਲ ਕੇ ਦਰਬਾਰ ਵਿੱਚ ਬੈਠਣਾ। ਇੱਥੇ ਭਾਵੇਂ ਇਹ ਪ੍ਰਕਰਨ ਢੁਕਦਾ ਨਹੀਂ, ਪਰ ਮੈਂ ਇੱਕ ਅਰਜ਼ ਕਰਨੀ ਚਾਹੁੰਦਾ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਚਵਰ ਕਿਉਂ ਕਰਨੇ ਆ? ਚੰਦੋਵਾ ਕਿਉਂ ਲਾਇਆ ਜਾਂਦਾ ਹੈ? ਹਜ਼ੂਰ ਨੂੰ ਕੀਮਤੀ ਬਸਤਰ ਆਪਾਂ ਕਿਉਂ ਭੇਟ ਕਰਨੇ ਆ? ਇਹ
ਸ਼ਬਦ ਅਸੀਂ ਵਰਤਣ ਤੋਂ ਸੰਕੋਚ ਕਰੀਏ, ਇਹ ਟੈਕਸਟ ਬੁੱਕ ਨਹੀਂ, ਇਹ ਪਾਠ ਪੁਸਤਕ ਨਹੀਂ, ਇਹ ਖੋਲੀ ਬੁੱਕ ਵੀ ਬੁੱਕ ਸ਼ਬਦ ਤਾਂ ਵਰਤੀਏ ਹੀ ਨਾ। ਮੇਰੇ ਧੰਨ ਗੁਰੂ ਅਰਜੁਨ ਦੇਵ ਜੀ ਨੇ ਜੋ ਸ਼ਬਦ ਦਿੱਤੇ ਉਹ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ। ਗੁਰੂ ਗ੍ਰੰਥ ਸਾਹਿਬ ਇਹ ਕਿਤਾਬ ਨਹੀਂ, ਇਹ ਗੁਰੂ ਹੈ। ਤੇ ਆਮ ਤੌਰ ਤੇ ਬਾਦਸ਼ਾਹਾਂ ਲਈ ਪਾਲਕੀਆਂ ਤਿਆਰ ਕੀਤੀਆਂ ਜਾਂਦੀਆਂ ਸਨ, ਬਾਦਸ਼ਾਹਾਂ ਦੇ ਸਿਰ ਤੇ ਚਵਰ ਝੁਲਦੀ ਸੀ ਤੇ ਲੋਕ ਚਵਰ ਤੇ ਤਖਤਾਂ ਵੱਲ ਝਾਤੀ ਰੱਖਦੇ ਸਨ ਕਿ ਇਹ ਚਵਰ ਛਤਰ ਤਖਤ ਦਾ ਮਾਲਕ ਏ। ਹਜ਼ੂਰ ਨੇ ਕਹਿ ਤੇ ਤਖਤਾਂ ਵਾਲੇ ਚਵਰਾਂ ਵਾਲੇ ਛਤਰਾਂ ਵਾਲੇ ਧਰਤੀ ਵਿੱਚ ਤੇ ਅੱਗ ਵਿੱਚ ਫੂਕੇ ਗਏ, ਪਰ ਜਿਸ ਗੁਰੂ ਦੇ ਮੈਂ ਤੈਨੂੰ ਲੜ ਲਾ ਕੇ ਚੱਲਿਆ ਤੇਰੇ ਸਾਹਮਣੇ ਵੀ ਚਵਰ ਛਤਰ ਦਾ ਮਾਲਕ ਰਹੇਗਾ ਤੇ ਤੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਇਹ ਪਾਤਸ਼ਾਹੀ ਰਹੇਗਾ। ਇਹ ਜੁਗੋ ਜੁਗ ਅਟਲ ਹੈ। ਤਾਂ ਹੀ ਬਾਣੀ ਵਿੱਚ ਸਭ ਤੋਂ ਵੱਡੀ ਕ੍ਰਾਂਤੀ ਕਿਸੇ ਬਾਦਸ਼ਾਹ ਨੂੰ ਅੰਦਰ ਥਾਂ ਦੇਣ ਦੀ ਥਾਂ ਪਰਮਾਤਮਾ ਨੂੰ ਪਾਤਸ਼ਾਹ ਮੰਨਿਆ ਤੇ ਗੁਰੂ ਜੀ ਨੇ ਕਿਹਾ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ। ਇਹ ਹਜ਼ੂਰ ਦੀ ਜਪਜੀ ਸਾਹਿਬ ਦੀ ਤੁਕ, ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਦਰਬਾਰ ਤਖਤ। ਇੱਕ ਬੜੀ ਵੱਡੀ ਕ੍ਰਾਂਤੀ ਸੀ। ਭਾਵੇਂ ਅਸੀਂ ਇਹ ਸ਼ਬਦ ਪੜ੍ਹ ਜਾਂਦੇ ਹਾਂ ਬੜੀ ਜਲਦੀ ਨਾਲ, ਪਰ ਜੇ ਘੋਖਿਆ ਜਾਏ ਕਿ ਇਹਨਾਂ ਸ਼ਬਦਾਂ ਨੇ ਸਿੱਖ ਵਿੱਚ ਉਹ ਕ੍ਰਾਂਤੀ ਪੈਦਾ ਕੀਤੀ ਜਿਹਨੇ ਇਕੱਲਿਆਂ ਖੁੰਦਿਆਂ ਹੋਇਆਂ ਵੀ ਬਾਦਸ਼ਾਹ ਦੇ ਰਾਜ ਨੂੰ ਪ੍ਰਵਾਨ ਨਹੀਂ ਕੀਤਾ, ਉਹਨੇ ਪਾਤਸ਼ਾਹ ਦੀ ਰੁਖਾਨੀਅਤ ਨੂੰ ਪ੍ਰਵਾਨ ਕੀਤਾ। ਅਸੀਂ ਉਹ ਬਚਨ ਪੜ੍ਹਦੇ ਹਾਂ, ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸ਼ਾਹ ਪਾਤਸ਼ਾਹ ਨਿਸ਼ਚਲ ਚਵਰ ਛਤ। ਕਿ ਆਪ ਜੀ ਦਾ ਚਵਰ, ਆਪ ਜੀ ਦਾ ਛਤਰ ਨਿਸ਼ਚਲ ਹੈ। ਦੂਸਰੀ ਬੇਨਤੀ, ਜਿਸ ਦਿਨ ਹਜ਼ੂਰ ਨੇ ਪ੍ਰਕਾਸ਼ ਕੀਤਾ ਹੈ, ਅੱਜ ਵੀ ਉਹ ਮਰਿਆਦਾ ਹੈ। ਮੈਂ ਆਉਣਾ ਆਪਣੇ ਪ੍ਰਕਰਨ ਵਾਲੀ ਹੈ ਕਿ ਮਹਿਲ ਨਿਸੱਖਣ ਰਹਿ ਗਏ, ਮਹਿਲ ਖਾਲੀ ਹੋ ਗਏ। ਉਸ ਦਿਨ ਬਾਬਾ ਬੁੱਢਾ ਸਾਹਿਬ 98 ਸਾਲ ਦੀ ਉਮਰ ਤੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਸੀਸ ਤੇ ਚੁੱਕ ਕੇ ਰਾਮਸਰ ਤੋਂ ਆਏ। ਅਸੀਂ ਇਹ ਸਾਰੇ ਕਹਿੰਦੇ ਹਾਂ ਕਿ ਪਹਿਲੇ ਲਿਖਾਰੀ ਭਾਈ ਗੁਰਦਾਸ ਜੀ, ਪਹਿਲੇ ਪ੍ਰਕਾਸ਼ ਕਰਨ ਵਾਲੇ ਗ੍ਰੰਥੀ ਸਾਹਿਬ ਬਾਬਾ ਬੁੱਢਾ ਜੀ ਤੇ ਐਦਕੀ ਹਜ਼ੂਰ ਦੇ ਪਵਿੱਤਰ ਦਰਬਾਰ ਦੀ ਹਾਜ਼ਰੀ ਭਰਦਿਆਂ ਰਾਮਸਰ ਮਨ ਚ ਆਇਆ ਕਿ ਇੱਥੇ ਲਿਖਾਰੀ ਦੀ ਗੱਲ ਵੀ ਹੋ ਜਾਏਗੀ। ਭਾਈ ਗੁਰਦਾਸ ਜੀ ਨੇ ਲਿਖਿਆ, ਬਾਬਾ ਬੁੱਢਾ ਸਾਹਿਬ ਗ੍ਰੰਥੀ ਸਾਹਿਬ ਨੇ ਉਹ ਪਹਿਲੇ ਗ੍ਰੰਥੀ ਤੇ ਗੁਰਮੁਖੋ ਪਹਿਲੇ ਚੌਰ ਬਰਦਾਰ ਗੁਰੂ ਗ੍ਰੰਥ ਸਾਹਿਬ ਦੇ ਧੰਨ ਗੁਰੂ ਅਰਜੁਨ ਦੇਵ ਜੀ, ਉਹਨਾਂ ਆਪ ਚਵਰ ਕੀਤੀ ਹੈ। ਜਦੋਂ ਹਜ਼ੂਰ ਸੱਚੇ ਪਾਤਸ਼ਾਹ ਜੀ ਅੱਜ ਵੀ ਦਰਬਾਰ ਸਾਹਿਬ ਆਉਂਦੇ ਨੇ, ਦਰਬਾਰ ਦੇ ਵਿੱਚ ਪਾਲਕੀ ਨਹੀਂ ਕਦੀ ਆਉਂਦੀ। ਭਾਵੇਂ ਅਸੀਂ ਪਾਲਕੀ ਸਾਹਿਬ ਵਿੱਚ ਪ੍ਰਕਾਸ਼ ਕਰਨੇ ਆ ਛੋਟੀਆਂ ਪਾਲਕੀਆਂ ਵਿੱਚ, ਮੇਰੀ ਇੱਕ ਬੇਨਤੀ ਹੈ, ਤਰਕ ਨਹੀਂ, ਪਾਲਕੀ ਕੇਵਲ ਦਰਬਾਰ ਸਾਹਿਬ ਦੇ ਮੇਨ ਕਿਵਾੜ ਤੱਕ ਆਉਂਦੀ ਏ, ਅੰਦਰ ਨਹੀਂ ਆਉਂਦੀ। ਕਿਉਂਕਿ ਬਾਦਸ਼ਾਹ ਜਦੋਂ ਪਾਲਕੀ ਚ ਬੈਠਦੇ ਸਨ ਉਹ ਮਹੱਲ ਤੋਂ ਬਾਹਰ ਲੱਗੀ ਹੁੰਦੀ ਸੀ ਤੇ ਜਾਂ ਦਰਬਾਰ ਦੇ ਦਰਵਾਜ਼ੇ ਤੇ ਬਾਹਰ ਤੱਕ ਆਉਂਦੀ ਸੀ, ਕਿਉਂਕਿ ਦਰਬਾਰ ਜਿਹੜਾ ਉਹ ਸਿੰਘਾਸਨ ਉੱਤੇ ਲੱਗਦਾ ਹੈ, ਪਾਲਕੀ ਵਿੱਚ ਨਹੀਂ। ਪਾਲਕੀ ਸਿਰਫ ਆਉਣ ਵਾਸਤੇ ਤੇ ਲਿਜਾਣ ਵਾਸਤੇ ਹੈ, ਦਰਬਾਰ ਤਾਂ ਸੱਚੇ ਪਾਤਸ਼ਾਹ ਦੇ ਸਿੰਘਾਸਨ ਤੇ ਲੱਗਦੇ ਨੇ, ਤਾਂ ਹੀ ਆਪਾਂ ਉਹਨਾਂ ਲਈ ਸਿੰਘਾਸਨ ਦੇ ਮਾਲਕ ਵਰਤਨੇ ਆ। ਖੈਰ ਮੈਂ ਆਪਣੇ ਪ੍ਰਕਰਨ ਵੱਲ ਆਵਾਂ ਕਿ ਜਦੋਂ ਅਸੀਂ ਚਵਰ ਕਰਨੇ ਹਾਂ, ਇਹਦਾ ਮਤਲਬ ਕਿ ਸਿੱਖ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰੱਥ ਗੁਰੂ ਕੀ ਦੇਹ ਮੰਨਦਾ ਹੈ, ਭਾਵਨਾ ਹੈ ਇਹਦੀ, ਤੇ ਇਹ ਸੱਚ ਏ। ਮਿਸਲਾਂ ਦੇ ਵੇਲੇ ਜਿਹੜੀ ਅਰਦਾਸ ਕਰਦੇ ਸਨ, ਹੁਣ ਭਾਵੇਂ ਅਸੀਂ ਇਹ ਸ਼ਬਦ ਵਰਤ ਲੈਂਦੇ ਹਾਂ ਅਸੀਂ ਵੀ ਕਥਾ ਵਾਲੇ ਕਿ ਸ਼ਬਦ ਗੁਰੂ, ਇਹ 'ਚ ਕੋਈ ਸ਼ੱਕ ਨਹੀਂ, ਸ਼ਬਦ ਗੁਰੂ ਸਮੁੱਚਤਾ ਦਾ ਗੁਰੂ ਹੈ, ਹਰ ਇੱਕ ਮਜ਼ਹਬ ਦਾ ਗੁਰੂ ਸ਼ਬਦ ਹੈ, ਤੇ ਸ਼ਬਦ ਵਿੱਚੋਂ ਤੇ ਸਾਰਾ ਪਸਾਰਾ ਹੋਇਆ। ਇਹ ਜਿਹੜੇ ਸ਼ਬਦ ਨੇ, ਇਹ ਅੱਖਰ, ਇਹ ਸ਼ਬਦ ਸਾਨੂੰ ਉਸ ਸ਼ਬਦ ਤੱਕ ਲੈ ਜਾਂਦੇ ਨੇ ਜਿਹੜਾ ਹੁਕਮ ਰੂਪ ਹੈ, ਜਿਹੜਾ ਨਾਮ ਰੂਪ ਹੈ, ਜਿਹੜਾ ਸਤ ਰੂਪ ਹੈ, ਜਿਸ ਸ਼ਬਦ ਵਿੱਚੋਂ ਹੀ ਸਭ ਕੁਝ ਸਿਰਜਿਆ ਗਿਆ ਹੈ। ਹਜ਼ੂਰ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੇ ਚਵਰ, ਛਤਰ ਤੇ ਤਖਤ समर्थ गुरु जान के रतन सिंह भंगू ने पंत प्रकाश च एक गल लिखी उन्हों असी प्राचीन पंत प्रकाश कहने हैं। ते ए भी अर्ज करदे हां उन्हां नाम कला पंत प्रकाश रखिया सी, प्राचीन शब्द श्रीमान भाई साहिब भाई वीर सिंह उन्हां नाल आया सी, क्योंकि पंत प्रकाश दो सन, एक सी ज्ञानी ज्ञान सिंह उन्हां ने लिख दिता ते एक रतन सिंह भंगू दा। ते इतिहास नूं जे गुरमत दे मूल स्रोत पढ़ने होण वी पुरातन ग्रंथ जिहड़े सहायक ने सिक्खी दी व्याख्या ली, पहला सब तो जेड़ा गुरु इतिहास है ए आखी रूप विच सी, फिर ए साखी रूप विच सी, फिर ए बिलास रूप विच सी, ते फिर ए प्रकाश रूप विच सी। सिर्फ चार गल्लां ने। आखी दा मतलब की? आखी दा अर्थ है बोलना। सत्ते ते बलवंड ने जदों पंज पातशाहियां दी रुखानियत दे नाल नाल बारमुखी इतिहास दे कुछ नुकते छूहे ते उन्होंने वार तो पहला साखी नहीं लिखिया, उन्होंने लिखिया राम कली की वार राय बलवंड तथा सत्तै डूम आखी। पर आखी दा मतलब बोली, ते उन्हें जो कुछ आखी वह अपनिया आखा नाल पहला उन्होंने आंखी देखी, आंखी नू आखी शब्द ने, आंखी दा अर्थ है अखां ते आखी दा अर्थ है बोलना। उन्होंने आखी ओ जो आंखी सी अखां नाल देखी, आखी तो बाद आ गई साखी। ओ साखियां जन्म साखी दे रूप विच आपां पढ़ने, अनेकां स्वरूप ने जन्म साखियां दे। साखी तो बाद आ गए बिलास, गुर बिलास पातशाही छेवीं, गुर बिलास पातशाही दसवीं, बिलास तो बाद आ गए प्रकाश पंत प्रकाश। ये साडे इतिहासिक मूल स्रोत ग्रंथ ने, इहदे प्रकाश दे नाल ही जिथे पंत प्रकाश आया उते श्री गुरु नानक प्रकाश आया, सूरज प्रकाश आया। खैर मैं जिहड़ी बेनती असल च करनी चाहना, गल चली महल दी, क्योंकि गुरु ग्रंथ साहिब प्रतख गुरां दी देख है। ग्रंथ दा अर्थ की है? दो शब्द ने ग्रंथ दुनिया विच बड़े ने, पर जे किसे ग्रंथ तो पहला गुरु शब्द लगा तो वह केवल धन श्री गुरु ग्रंथ साहिब जी ने। ग्रंथ दा अखरी अर्थ हुंदा गुंदना, जोड़ना। संस्कृत दा शब्द है ग्रंथ, ग्रंथ दा अर्थ है गुंदना, के वक वक पुष्प वक वक रंगां दे फुल जिन्ना दी महक अपनी होवे उन्हां नू एक माला दे विच गुंद देना। सतगुरु ने मेहर कीती कि जितने भी परमात्मा दी भगती वाले प्रेमी हिरदे सन ते अभेद होए सन उन्हां सारियां दे बचन एक थां ते गुंद दिते, उस गुंदे होए नू आपां शब्द किया ग्रंथ। पर कहन लगे इस ग्रंथ विच केवल बारमुखी गल्लां नहीं, ए ओ शब्द है जो गुरु रूप है, इस करके गुरु ग्रंथ है। हजूर सच्चे पातशाह जी ने गुरु ते ग्रंथ दो शब्द कहे। ग्रंथ बारमुखी ढांचा है, उस विच जिलत है, उस विच पवित्र कागज है। मैं पवित्र शब्द वरते नू कर्म कांड ना समझियो, हो सकता कई बार सुनते होने भी कहन देखो जी ब्राह्मणवाद, कोई ब्राह्मणवाद नहीं। पहला लोग काफर कहिंदे सन प्रेमा भगती वाले नू, सिख ब्राह्मण कहन लग पे, फर्क कोई नहीं जी। अज असीं हर थां ते शब्द वरतन लग पए, ते मेरा ख्याल है उन्हां अपना प्रचार ब्राह्मण वह नहीं करते जिन्ना आपां खुद उन्हां दा करने। अज हकीकत है 40 मिनट की कथा हुंदी है ते 30 मिनट आपां उन्हां लोकां दे लाने हैं जिहड़े खोर पै लांदे ने। जे गल भी करनी उन्हां दी 5-7 मिनट संखेप सुचेतता लई करिए, 30 मिनट अपने गुरु की गल कर जिहड़ी संगत नूं समझ पै जाए। सिर्फ नुकता समझण वाला है। हजूर सच्चे पातशाह जी ने एक किरपालता कीती, पवित्र कागज, पवित्र जिलत ते पवित्र अखर। ते सतगुरु नूं पुछो, कहन लगे तेरे कोल जिलत कागज ते पवित्र अखर ने, पर भाई उन्हां नूं पवित्र कहो जिस काने दी कलम घड़ी गई, उस नूं पवित्र कहो जिस दवात विच शाही घोली गई, ਉਹਨਾਂ ਖੱਤਾਂ ਨੂੰ ਨਮਸਕਾਰ ਕਰ ਜਿਹਨੇ ਲਿਖਿਆ ਤੇ ਉਸ ਦੇ ਚਰਨਾਂ ਤੋਂ ਕੁਰਬਾਨ ਜਾ ਜਿਹਨੇ ਆਪਣੀ ਹਯਾਤੀ ਚ ਲਿਖਾਇਆ। ਧਨ ਸੋ ਕਾਗਦ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਖੈਰ ਉੱਥੇ ਜਿਹੜੀ ਸਿੱਖਾਂ ਨੇ ਅਰਦਾਸ ਕੀਤੀ ਅੰਮ੍ਰਿਤਸਰ, ਜਦੋਂ ਕਸੂਰ ਫਤਿਹ ਕਰਨ ਤੁਰੇ, ਮੈਂ ਇਤਿਹਾਸ ਚ ਨਹੀਂ ਸਿਰਫ ਇੱਕ ਨੁਕਤਾ, ਉਹਨਾਂ ਪਤਾ ਅਰਦਾਸ ਕੀ ਕੀਤੀ। ਹੁਣ ਆਪਾਂ ਅਰਦਾਸ ਕਰਨੇ ਆ, ਭਾਵੇਂ ਇੱਥੇ ਅਰਦਾਸ ਦੀ ਕਥਾ ਮੈਨੂੰ ਪਤਾ ਮੁਕੰਮਲ ਹੋਈ ਸੀ, ਉਹ ਸਤਿਗੁਰੂ ਨੇ ਤਰਸ ਕੀਤਾ ਸੀ। ਉਹਨਾਂ ਅਰਦਾਸ ਸੀ ਕਹਿੰਦੇ ਆ, ਪਤਿਤ ਪਾਵਨ ਕਿਰਪਾ ਨਿਧਾਨ ਭਗਤ ਵਛਲ, ਕਿਉਂਕਿ ਅਸੀਂ ਸੋਚਨੇ ਆ ਸ਼ਾਇਦ ਬਹੁਤ ਚੋਖੇ ਲੰਮੇ ਸ਼ਬਦ ਵਰਤਾਂਗੇ ਤੇ ਰੱਬ ਖੁਸ਼ ਹੋ ਜਾਏਗਾ। ਨਹੀਂ ਪਿਆਰਿਓ, ਨਾ ਤੂੰ ਆਵੈ ਵਸ ਬਹੁਤ ਕਿਣਾਮਣੇ, ਚੋਖੇ ਤਰਲੇ ਲਿਆ ਨੀ ਅੰਦਰ ਦਾ ਤਰਲਾ ਲੈ। ਉਹਨਾਂ ਜਿਹੜੀ ਅਰਦਾਸ ਕੀਤੀ ਸਰਦਾਰ ਜੱਸਾ ਸਿੰਘਾਲੋ ਵਾਲੀਏ, ਉਹ ਖਲੋ ਕੇ ਕਹਿਣ ਲੱਗੇ, ਤੂੰ ਗੁਰੂ ਗ੍ਰੰਥ ਸੱਚੀ ਹੈ ਦੇ। ਆਹ ਜਦੋਂ ਸ਼ਬਦ ਕਿਹਾ, ਮੈਂ ਕਿਹਾ ਕਦੀ ਆਪਾਂ ਇਸ ਤਰ੍ਹਾਂ ਅਰਦਾਸ ਕੀਤੀ, ਤੂੰ ਗੁਰੂ ਗ੍ਰੰਥ ਸੱਚੀ ਹੈ ਦੇ। ਸੱਚੀ ਦੇ ਕਿਹਾ, ਗੁਰੂ ਗ੍ਰੰਥ ਨਾਲ ਸੱਚੀ ਦੇ ਸ਼ਬਦ ਵਰਤਿਆ, ਤੂੰ ਗੁਰੂ ਗ੍ਰੰਥ ਸੱਚੀ ਹੈ ਦੇ, ਸਿੱਖ ਸੰਗਤ ਕੋ ਸੱਚ ਵਾਕ ਦੇ। ਇਹੀ ਕਾਰਨ ਅੱਜ ਦੇਹ ਧਾਰੀ ਤਾਂ ਪ੍ਰਫੁੱਲਤ ਹੁੰਦਾ ਜਦ ਅਸੀਂ ਰੁਮਾਲਿਆਂ ਤੇ ਤਰਕ ਕਰਨੇ ਆ, ਚੌਰ ਤੇ ਤਰਕ ਕਰਨੇ ਆ, ਫਿਰ ਬੰਦਾ ਸੋਚਦਾ ਵੀ ਇਹ ਬੰਦੇ ਕਹਿ ਰਹੇ ਨੇ ਕਿਤਾਬ ਦੀ ਤਰ੍ਹਾਂ, ਤੇ ਫਿਰ ਉਹ ਬੰਦਾ ਭੱਜਦਾ ਉਸ ਪਾਸੇ ਜਿਹਨੂੰ ਲੋਕ ਰੱਬ ਜਾਣ ਕੇ ਪੂਜਦੇ ਨੇ। ਮੇਰੀ ਬੇਨਤੀ ਸਮਝਿਓ, ਹਜ਼ੂਰ ਨੇ ਕਿਹਾ ਉਹਨਾਂ ਸ਼ਬਦ ਵਰਤੇ, ਤੂੰ ਗੁਰੂ ਗ੍ਰੰਥ ਸੱਚੀ ਹੈ ਦੇ, ਸਿੱਖ ਸੰਗਤ ਕੋ ਸੱਚ ਵਾਕ ਦੇ। ਵਾਕ ਸ਼ਬਦ ਵਰਤਿਆ ਕਿਉਂਕਿ ਇਹ ਸ਼ਬਦ ਚੱਲਦਾ ਚੱਲਦਾ ਅੱਜ ਹੁਕਮਨਾਮਾ ਬਣ ਗਿਆ। ਪਹਿਲਾਂ ਇਹ ਸ਼ਬਦ ਵਾਜਾ ਸੀ, ਫਿਰ ਇਹ ਸ਼ਬਦ ਆਵਾਜ਼ਾਂ ਸੀ, ਫਿਰ ਇਹ ਸ਼ਬਦ ਵਾਕ ਬਣਿਆ, ਫਿਰ ਇਹ ਸ਼ਬਦ ਮੁੱਖ ਵਾਕ ਬਣਿਆ, ਅੱਜ ਅਸੀਂ ਹੁਕਮਨਾਮਾ ਕਹਿੰਦੇ। ਕਹਿਣ ਲੱਗੇ ਸਿੱਖ ਸੰਗਤ ਕੋ ਸੱਚ ਵਾਕ ਦੇ, ਤੇ ਉੱਥੇ ਹੁਕਮਨਾਮਾ ਕਿਵੇਂ ਲਿਆ? ਚੱਕ ਪੱਤਰੇ, ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾਂ, ਬਸੰਤ ਵਾਰ ਕੋ ਆਇਓ ਲੇਖਾਂ। ਮੇਰੀ ਸਿਰਫ ਇਹ ਬੇਨਤੀ ਸੀ ਕਿ ਇਸ ਹਜ਼ੂਰ ਨੂੰ ਚਵਰ ਹੁੰਦੀ ਏ, ਇਹ ਤਖ਼ਤ ਦੇ ਮਾਲਕ ਨੇ। ਪਿਆਰਿਓ ਚੇਤੇ ਰੱਖਿਓ, ਦੁਨੀਆਂ ਦੇ ਬਾਦਸ਼ਾਹ, ਵਕਤ ਆਇਆ ਮਹੱਲ ਵੀ ਖਾਲੀ ਹੋ ਗਏ, ਚੋਰਾਂ ਵੀ ਚਲੀਆਂ ਗਈਆਂ, ਚੋਬਦਾਰ ਵੀ ਚਲੇ ਗਏ, ਉਹਨਾਂ ਦੀਆਂ ਸੰਗੀਤ ਵੀ ਚਲੇ ਗਏ, ਕਵਿਤਾ ਰਚਨ ਵਾਲੇ ਕਵੀ ਵੀ ਚਲੇ ਗਏ, ਪਰ ਧੰਨ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਦਰਬਾਰ ਸਜਿਆ, ਇਹ ਨਾ ਚਵਰ ਗਿਆ, ਨਾ ਸਾਈ ਗਿਆ, ਨਾ ਚਦੋਵਾ ਗਿਆ, ਤੇ ਨਾ ਇਹਦੀ ਸਿਫਤ ਸਲਾਹ ਕਰਨ ਵਾਲੇ ਕਿਤੇ ਜਾਣੇ ਨੇ। ਖੈਰ ਜਿਹੜੀ ਮੈਂ ਅਰਜ਼ ਕਰਨੀ ਆਪਣੇ ਪ੍ਰਕਰਨ ਵੱਲ, ਬਾਬਾ ਜੀ ਨੇ ਕਿਹਾ ਕਿ ਮਹਿਲ ਖਾਲੀ ਹੋ ਗਏ ਤੇ ਜ਼ਮੀਨ ਤੇ ਆ ਬੈਠੇ। ਗੱਲ ਚੱਲੀ ਸੀ ਇੱਥੋਂ ਕਿ ਬਾਦਸ਼ਾਹ ਆਪਣੇ ਮਹਿਲ ਚੋਂ ਨਿਕਲਦਾ ਤੇ ਉਹਦੇ ਮਹਿਲ ਦੇ ਸਾਹਮਣੇ ਪਾਲਕੀ ਰੱਥ, ਕੋਈ ਨਾ ਕੋਈ ਅਸਵਾਰੀ ਖਲੋਤੀ। ਮਹਿਲ ਵਿੱਚ ਗਿਆ, ਮਹਿਲ ਤੋਂ ਨਿਕਲਿਆ ਤੇ ਉਹਦੇ ਸਿਰ ਦੇ ਉੱਪਰ ਛਤਰ ਸੋਨੇ ਦਾ ਝੁਲਦਾ ਪਿਆ। ਉਹਦੇ ਪਿੱਛੇ ਪਿੱਛੇ ਉਹਦੇ ਅਹਿਲਕਾਰ, ਉਹਦੇ ਸਿਪਾਹੀ ਨੇ। ਦਰਬਾਰ ਵਿੱਚ ਗਿਆ ਤੇ ਤਖ਼ਤ ਤੇ ਬੈਠ ਗਿਆ, ਉਹਦੇ ਉੱਪਰ ਜਿਹੜਾ ਛਤਰ ਸੀ ਉਹ ਵੀ ਸੋਨੇ ਦਾ। ਹਜ਼ੂਰ ਕਹਿੰਦੇ ਨੇ ਕਦੀ ਉਹਨੂੰ ਇਕੱਲਿਆਂ ਨਹੀਂ ਰਹਿਣ ਦਿੱਤਾ, ਮਹੱਲ ਵਿੱਚ ਵੀ ਪਹਿਰੇ, ਦਰਬਾਰ ਵਿੱਚ ਵੀ ਲੋਕ ਨਾਲ। ਪਰ ਬਾਬਾ ਫਰੀਦ ਕਹਿੰਦੇ ਨੇ, ਅੱਜ ਦੇਖੋ ਉਹਦੀ ਮੌਤ ਹੋਈ, ਜਨਾਜ਼ਾ ਚੁੱਕ ਕੇ ਲਈ ਜਾਂਦੇ ਨੇ, ਜਿਹਦੇ ਪਿੱਛੇ ਹਜ਼ਾਰਾਂ ਲੋਕ ਤੁਰਦੇ ਸਨ, ਅੱਜ ਜ਼ਮੀਨ ਵਿੱਚ ਕਬਰ ਪੱਟ ਕੇ ਉਹਦੇ ਉੱਪਰ ਮਿੱਟੀ ਪਾਈ ਤੇ ਕਬਰ ਕੋਲ ਖਲੋ ਕੇ ਰਾਤ ਨੂੰ ਕਹਿਣ ਲੱਗੇ, ਉਹ ਹਜ਼ਾਰਾਂ ਦੀਆਂ ਸਲਾਮਾਂ ਲੈਣ ਵਾਲਿਆ ਅੱਜ ਇਕੱਲਾ ਇਸ ਤਰ੍ਹਾਂ ਪਿਆ ਜਿਵੇਂ ਯਤੀਮ ਨੂੰ ਕਿਸੇ ਘਰੋਂ ਕੱਢ ਦਿੱਤਾ। ਮਹਿਲ ਨਿਸੱਖਣ ਰਹਿ ਗਏ, ਤੇਰਾ ਮਹੱਲ ਖਾਲੀ ਪਿਆ। ਬਾਬਾ ਫਰੀਦ ਸਾਹਿਬ ਜੀ ਦੇ ਬਚਨ ਨੇ, ਕਹਿਣ ਲੱਗੇ, ਪਾਸ ਦਮਾਮੇ ਛੱਤ ਸਿਰ, ਦਮਾਮੇ ਕੋਲ ਪਏ ਨੇ, ਸਿਰ ਉੱਪਰ ਜਿਹੜੇ ਛਤਰ ਝੁਲਦੇ ਸਨ ਉਹ ਵੀ ਖਾਲੀ ਪਏ ਨੇ। ਪਾਸ ਦਮਾਮੇ ਛੱਤ ਸਿਰ, ਭੇਰੀ ਸੱਡੋ ਰੱਡ, ਜਿਹੜੇ ਵਾਜੇ ਸਾਂਝ ਵੱਜਦੇ ਸਨ ਉਹ ਪਏ ਨੇ, ਪਰ ਜਿਹਦੇ ਲਈ ਵੱਜਦੇ ਸਨ ਅੱਜ ਖਾਲੀ ਪਏ ਨੇ। ਮਹਿਲ ਨਿਸੱਖਣ ਰਹਿ ਗਏ, ਪਾਸ ਦਮਾਮੇ ਛੱਤ ਸਿਰ, ਭੇਰੀ ਸੱਡੋ ਰੱਡ, ਜਾਏ ਸੁੱਤੇ ਜੀਰਾਨ ਮੈਂ ਥੀਏ ਅਤੀਮਾ ਗੱਡ, ਯਤੀਮਾਂ ਦੀ ਤਰ੍ਹਾਂ ਧਰਤੀ ਚ ਗੱਡ ਦਿੱਤਾ, ਮਹੱਲ ਸੁੰਨੇ ਹੋ ਗਏ। ਦੂਸਰਾ ਬਚਨ ਕਬੀਰ ਸਾਹਿਬ ਜੀ ਦਾ ਹੈ, ਉਹਨਾਂ ਦੇ ਖਾਸ ਕਰਕੇ ਦੋ ਸ਼ਲੋਕ ਕਿ ਮਹਿਲ ਖਾਲੀ ਹੋ ਗਏ ਤੇ ਜ਼ਮੀਨ ਤੇ ਆਸਣ ਲੱਗ ਗਏ। ਇੱਕ ਤਾਂ ਉਹਨਾਂ ਦਾ ਬਚਨ ਹੁੰਦਾ ਕਬੀਰ ਗਰਬ ਨਾ ਕੀਜੀਏ ਚਾਮ ਲਪੇਟੇ ਖਾੜ, ਆ ਹੱਡੀਆਂ ਉੱਪਰ ਚਮੜੀ ਦਾ ਲੇਪਣ ਹੋਇਆ ਇਹਦਾ ਮਾਣ ਨਾ ਕਰ, ਖੈਬਰ ਉੱਪਰ ਮਹਿਲ ਨਿਸੱਖਣ ਰਹਿ ਗਏ। ਜਿਹੜੇ ਘੋੜਿਆਂ ਦੇ ਉੱਪਰ ਚੜ੍ਹਦੇ ਸਨ ਤੇ ਛਤਰਾਂ ਦੇ ਥੱਲੇ ਘੁੰਮਦੇ ਸਨ, ਕਬੀਰ ਗਰਬ ਨਾ ਕੀਜੀਏ ਚਾਮ ਲਪੇਟੇ ਖਾੜ, ਖੈਬਰ ਉੱਪਰ ਛਤਰ ਤਰ ਤੇ ਫੁਨ ਧਰਨੀ ਗਾਡ। ਕਹਿਣ ਲੱਗੇ ਵਾਸਾ ਆਇਆ ਤਲ ਤੇ ਫੁਨ ਧਰਨੀ ਗਾਡ, ਉਹ ਧਰਤੀ ਵਿੱਚ ਗੱਢ ਦਿੱਤੇ। ਉਹਨਾਂ ਦਾ ਇੱਕ ਹੋਰ ਬਚਨ ਹੈ ਘਰ ਬਹੁਤ ਉੱਚਾ ਹੈ, ਮਹਿਲ ਦੇ ਵਿੱਚ ਕਮਰੇ ਬੜੇ ਨੇ, ਤੇ ਕਈ ਵਾਰੀ ਬੰਦਾ ਮਾਣ ਕਰਕੇ ਕਹਿੰਦਾ ਕਿ ਇੰਨੇ ਮਹਿਲ ਨੇ ਮੇਰੇ ਇਸ ਮੁਲਕ ਵਿੱਚ। ਤੇ ਬਾਬਾ ਜੀ ਨੇ ਬਾਣੀ ਚ ਕਿਹਾ, ਕਹਿਣ ਲੱਗਾ ਜਿਹੜੇ ਉੱਚੇ ਮਹਿਲ ਦਾ ਮਾਣ ਪੈ ਕਰਦੇ ਸਨ, ਕਈ ਮਹੱਲਾਂ ਵਿੱਚੋਂ ਰਹਿੰਦਾ ਸੀ, ਅੱਜ ਜਿੱਥੇ ਉਸ ਬੰਦੇ ਨੂੰ ਦਫਨਾਇਆ ਗਿਆ ਉੱਥੇ ਦੋ ਦੋ ਗਿੱਠਾਂ ਘਾਹ ਉੱਗੀ ਏ, ਕਬਰ ਉੱਤੇ ਖਲੋ ਕੇ ਪੁੱਛੋ ਇੱਥੇ ਕੌਣ ਪਿਆ। ਕਹਿਣ ਲੱਗੇ ਇੱਥੇ ਉਹ ਪਿਆ ਜਿਹਦੇ ਹਜ਼ਾਰਾਂ ਮਹਿਲ ਖਾਲੀ ਪਏ। ਹਜ਼ੂਰ ਦਾ ਬਚਨ ਹੈ ਕਬੀਰ ਗਰਬ ਨਾ ਕੀਜੀਏ ਉੱਚਾ ਦੇਖ ਆਵਾਸ, ਮਹਿਲ ਨਿਸੱਖਣ ਰਹਿ ਗਏ। ਕਬੀਰ ਗਰਬ ਨਾ ਕੀਜੀਏ ਉੱਚਾ ਦੇਖ ਆਵਾਸ, ਅੱਜ ਕੱਲ ਭੋਏ ਲੇਟਣਾ ਉੱਪਰ ਜਾਮੈ ਘਾਸ, ਅੱਜ ਜਾਂ ਕੱਲ ਧਰਤੀ ਤੇ ਲੇਟਣਾ, ਜਿਹਨੂੰ ਬਾਬਾ ਜੀ ਨੇ ਕਿਹਾ ਚੱਲਣ ਅੱਜ ਕੇ ਕੱਲ, ਅੱਜ ਕੱਲ ਭੋਏ ਲੇਟਣਾ ਉੱਪਰ ਜਾਮੈ ਘਾਸ, ਉੱਤੇ ਘਾਹ ਜੰਮ ਗਿਆ। ਪਰ ਜਿਉਂਦਿਆਂ ਬੰਦਾ ਇਸ ਚੀਜ਼ ਨੂੰ ਸਮਝਦਾ ਨਹੀਂ। ਇੱਕ ਰੱਬੀ ਦਰਵੇਸ਼ ਪਰਮਾਤਮਾ ਦੀ ਇਬਾਦਤ ਚ ਰੰਗਿਆ, ਉਹਨੂੰ ਕਿਸੇ ਦਾ ਕੋਈ ਭੈ ਨਹੀਂ, ਕਿਸੇ ਦੀ ਕੋਈ ਕਾਨ ਨਹੀਂ, ਕਿਸੇ ਦੀ ਮੁਥਾਜੀ ਨਹੀਂ। ਇੱਕ ਉਹ ਤੇ ਇੱਕ ਉਹਦਾ ਚੇਲਾ ਸਿਰਫ ਦੋ ਰਹਿੰਦੇ ਨੇ। ਚੇਲੇ ਦਾ ਕੰਮ ਹੈ ਕਿ ਆਪਣੇ ਮੁਰਸ਼ਦ ਦੀ, ਆਪਣੇ ਉਸ ਉਸਤਾਦ ਦੀ ਸੇਵਾ ਕਰਨੀ। ਤੇ ਬਾਦਸ਼ਾਹ ਦੇ ਮਨ ਚ ਇੱਕ ਦਿਨ ਆਇਆ ਕਿ ਲੋਕ ਇਹਦੀ ਉਪਮਾ ਬਹੁਤ ਕਰਦੇ ਨੇ ਤੇ ਮੈਂ ਵੀ ਜਾ ਕੇ ਦੀਦਾਰ ਕਰਾਂ, ਪਰ ਇਹ ਵੀ ਸੁਣਿਆ ਵੀ ਸਾਧ ਸੰਤ ਅੱਖੜ ਬੜਾ ਹੈ, ਜੋ ਕੁਝ ਮੂੰਹ ਚ ਆਉਂਦਾ ਬੋਲ ਦਿੰਦਾ ਹੈ। ਤੇ ਦੇਖੋ ਇਹ ਪਰਮਾਤਮਾ ਦੀ ਆਪਣੀ ਖੇਡ ਹੈ, ਕੋਈ ਜ਼ਰੂਰੀ ਨਹੀਂ ਕਿ ਭਗਤੀ ਕਰਨ ਵਾਲਾ ਸਾਰਿਆਂ ਲਈ ਚੋਪੜੇ ਸ਼ਬਦੀ ਵਰਤੇ। ਭਗਤੀ ਕਰਨ ਵਾਲੇ ਦੇ ਕਈ ਵਾਰੀ ਅੱਖੜ ਸ਼ਬਦ ਵੀ ਹੁੰਦੇ ਨੇ, ਪਰ ਅੱਖੜ ਸ਼ਬਦ ਵੇਖ ਕੇ ਬੰਦਾ ਤਰਕ ਨਾ ਕੋਈ ਕਰ ਬੈਠੇ। ਦੇਖੋ ਬਾਣੀ ਚ ਮੈਂ ਇੱਕ ਦਿਨ ਅਰਜ਼ ਕੀਤੀ ਕਬੀਰ ਸਾਹਿਬ ਨੂੰ ਪੜ੍ਹੋ, ਉਹਦੇ ਕਿਸੇ ਸ਼ਬਦ ਨੂੰ ਹੱਕ ਲਾ ਕੇ ਦੇਖੋ, ਐਂ ਮਚਾ ਕੇ ਰੱਖ ਦਿੰਦਾ ਬੰਦੇ ਨੂੰ, ਕਿਸੇ ਨੂੰ ਨਹੀਂ ਜਾਣ ਦਿੰਦੇ ਖਾਲੀ। ਕਈ ਐਸੇ ਨੇ ਜਿਹੜੇ ਸਭ ਕੁਝ ਸਹਿ ਲੈਂਦੇ ਨੇ, ਚਲੋ ਕੋਈ ਗੱਲ ਨਹੀਂ, ਕਬੀਰ ਸਾਹਿਬ ਨਹੀਂ ਸਹਿੰਦੇ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਭਗਤ ਨਹੀਂ। ਉਹ ਕੋਈ ਵੀ ਗੱਲ ਕਰਕੇ ਨਿਕਲਦਾ ਉਹਨੂੰ ਪਿੱਛੋਂ ਆਵਾਜ਼ ਮਾਰ ਕੇ ਜਵਾਬ ਦਿੰਦੇ ਨੇ। ਜੇ ਇੱਥੋਂ ਤੱਕ ਕਿ ਕਿਸੇ ਨੇ ਇਹ ਸ਼ਬਦ ਵਰਤੇ ਕਿਵੇਂ ਜੁਲਾਹਾਂ ਦਾ ਮੁੰਡਾ ਤੁਰਿਆ ਫਿਰਦਾ, ਰੱਬ ਦੀਆਂ ਗੱਲਾਂ ਕਰਦਾ, ਪਰਮਾਤਮਾ ਦੀ ਬਾਣੀ ਦੀਆਂ ਹੈ ਤਾਂ ਸ਼ੁਦਰ ਹੀ ਨਾ। ਮੈਂ ਕਹਿੰਦਾ ਕਹਿ ਕੇ ਜਾਏ ਕਿੱਥੇ ਕੋਈ? ਉਹਨੇ ਕਿਹਾ ਜੋ ਤੋ ਬਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ, ਤੇਰੇ ਰਸਤੇ ਕੋਈ ਹੋਰ ਨੇ ਧਰਤੀ ਤੇ ਆਉਣ ਦੇ? ਜੇ ਕੋਈ ਵਿਦਵਾਨ ਲੰਘਿਆ? ਉਹਨੇ ਕਿਹਾ ਛੱਡੋ ਪਰਾਂ, ਇਹਨੂੰ ਤਾਂ ਸ਼ਬਦਾਂ ਦਾ ਪਤਾ ਕੋਈ ਨਹੀਂ, ਇਹਨੇ ਸ਼ਾਸਤਰ ਪੜ੍ਹੇ, ਇਹਨੇ ਕੋਸ਼ ਪੜ੍ਹੇ, ਇਹਨੇ ਪਾਣਨੀ ਦੀ ਵਿਆਕਰਨ ਪੜ੍ਹੀ, ਇਹਨੂੰ ਕੀ ਪਤਾ? ਉਹ ਕਹਿੰਦਾ ਮੇਰੀ ਗੱਲ ਸੁਣ, ਮੈਂ ਸਾਰਾ ਦਿਨ ਸੂਤ ਕੱਤਨਾ, ਪਰ ਯਾਦ ਰੱਖੀ ਤੂੰ ਪੜ੍ਹਨ ਤੋਂ ਬਾਅਦ ਵੀ ਲੋਕਾਂ ਦੇ ਬੋਵਿਆਂ ਤੇ ਮੰਗਣਾ, ਮੈਂ ਸੂਤ ਕੱਤ ਕੇ ਰੱਬ ਨੂੰ ਜਪਣ ਤੋਂ ਬਿਨਾਂ ਰਾਜਿਆਂ ਦੀ ਮੁਥਾਜੀ ਵੀ ਨਹੀਂ ਕਦੀ ਕੀਤੀ, ਖਾਲੀ ਨਹੀਂ ਜਾਣ ਦਿੱਤਾ। ਤੂੰ ਬਾਹਮਣ ਮੈਂ ਕਸ਼ੀਕ ਜੋ ਲਖਾਂ, ਮੂੰਹ ਬੂਝੋ ਮੋਰ ਗਿਆਨਾ, ਤੁਮ ਤੋਂ ਜਾਚੇ ਭੂਪਤ ਰਾਜੇ ਖਰਸ਼ੋਂ ਮੋਰ ਧਿਆਨਾ। ਜਦੋਂ ਉਹਨਾਂ ਨੂੰ ਕੋਈ ਪਰਿਵਾਰ ਵਿੱਚ ਛੇੜਦਾ ਤੇ ਉਹ ਮੇਰਾ ਖਿਆਲ ਹੈ ਗੱਲ ਲੁਕਾਉਂਦੀ ਕੋਈ ਨਹੀਂ, ਬਿਲਕੁਲ ਓਪਨ ਕਿਤਾਬ, ਖੁੱਲੀ ਕਿਤਾਬ ਹੈ। ਘਰ ਚ ਮਾਈ ਗਾਲਾਂ ਕੱਢਦੀ, ਸਵੇਰੀ ਬਾਣੀ ਉਚਾਰ ਦਿੰਦੇ ਨੇ, ਸੁਣੋ ਜਠਾਨੀ ਸੁਣੋ ਦਰਾਨੀ, ਕਹਿ ਤਾਂ ਘਰ ਦੀ ਗੱਲ ਹੈ ਨਾ, ਸੁਣੋ ਜਠਾਨੀ ਸੁਣੋ ਦਰਾਨੀ, ਅਚਰਜ ਏਕ ਭਇਓ ਸਾਤ ਸੂਤ ਇਨ ਮੁੰਡੀਆਂ ਖੋਏ, ਇਹ ਮੁੰਡੀਆਂ ਕਿਉਂ ਨਾ ਮੁਯੋ। ਕਹਿੰਦੇ ਨੇ ਮਰਿਆ ਕੋਈ ਨੀ, ਇੰਨੇ ਲੋਕ ਮਰ ਗਏ, ਪਰ ਉਹਦੇ ਜਿਹੜੇ ਸ਼ਬਦ ਨੇ ਕਬੀਰ ਸਾਹਿਬ ਦੇ, ਭਗਤ ਸਾਹਿਬ ਜੀ ਦੇ। ਮੇਰੀ ਵੈਸੇ ਇੱਛਾ ਹੈ ਆਪਣੀ ਜ਼ਿੰਦਗੀ ਵਿੱਚ ਕਿ ਹਰ ਇੱਕ ਭਗਤ ਦਾ ਜੀਵਨ ਜਿੰਨੇ ਕੁ ਮੈਨੂੰ ਲੱਭਦੇ ਪਏ ਨੇ ਮੈਂ ਯਤਨ ਕਰ ਰਿਹਾ। ਹਰ ਇੱਕ ਭਗਤ ਦੀ ਜਿਤਨੀ ਬਾਣੀ ਹੈ ਰੱਬ ਮਿਹਰ ਕਰੇ ਕੱਲ੍ਹ ਦਾ ਭਰੋਸਾ ਨਹੀਂ ਜ਼ਿੰਦਗੀ ਚ ਕਰੀ ਉਹਦੀ ਵਿਚਾਰ ਹੋ ਸਕੇ। ਫਰੀਦ ਸਾਹਿਬ ਨੂੰ ਤਾਂ ਚੁਣਿਆ ਕਿਉਂਕਿ ਇਹਨਾਂ ਦਾ ਜਨਮ ਸਭ ਤੋਂ ਪਹਿਲਾਂ ਦਾ ਹੈ। ਹੁਣ ਉਸ ਮਹਾਂਪੁਰਖ ਦੇ ਸ਼ਬਦ ਤੇ ਤੁਸੀਂ ਪੜ੍ਹੋ ਰਵਿਦਾਸ ਸਾਹਿਬ ਜੀ ਨੂੰ, ਉਹ ਕਿਸੇ ਨੂੰ ਕੁਛ ਕਹਿੰਦੇ ਨੇ? ਕੁਛ ਨਹੀਂ। ਜੇ ਕਿਸੇ ਨੇ ਕਹਿ ਦਿੱਤਾ ਜੋੜੇ ਗੰਢਣ ਵਾਲਾ, ਉਹਨਾਂ ਫਿਰ ਇਹੀ ਕਹਿਤਾ ਕੋਈ ਗੱਲ ਨਹੀਂ, ਜੋ ਤੂੰ ਕਹਿੰਦਾ ਮੈਂ ਉਹੀ ਹਾਂ, ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰਗ। ਪਰ ਇੱਕੋ ਦਮ ਉਹਨੂੰ ਘੇਰਨ ਦੀ ਥਾਂ ਰੱਬ ਦਾ ਸ਼ੁਕਰ ਕਰਦੇ ਨੇ, ਅਬ ਵਿਪਰ ਪ੍ਰਧਾਨ ਤੇ ਕਰੈ ਡੰਡੋਤ, ਕਹਿੰਦੇ ਨੇ ਤੇਰੀ ਕਿਰਪਾ ਨਾਲ ਹੁਣ ਵੱਡੇ ਵੱਡੇ ਵਿਦਵਾਨ ਵੀ ਝੁਕ ਗਏ ਨੇ। ਮੈਂ ਤਾਂ ਸ਼ਬਦ ਵਰਤੇ ਨੇ ਕਈ ਵਾਰੀ ਕੋਈ ਰੱਬ ਦੀ ਬੰਦਗੀ, ਹੁਣ ਬਾਬਾ ਖੜਕ ਸਿੰਘ ਹੁਣੀ ਸੇਵਾ ਕਰਾਉਂਦੇ ਸਨ, ਕੋਈ ਨੇੜੇ ਬੰਦਾ ਜਾ ਸਕਦਾ ਸੀ? ਜਿਨ੍ਹਾਂ ਕੋਲ ਸੰਪਰਦਾਈ ਟੀਕਾ ਹੈ ਨਾ ਸੱਤੋ ਵਾਲੀ ਗਲੀ ਦਾ, ਉਹਦੇ ਵਿੱਚ ਇਹ ਸ਼ਬਦ ਦੀ ਵਿਆਖਿਆ ਪੜਿਓ, ਰਹਿਣ ਨਾ ਪਾਵੇਂ ਸੁਰ ਨਰ ਦੇਵਾ। ਉਹਦੇ ਵਿੱਚ ਉਹਨਾਂ ਇੱਕ ਘਟਨਾ ਦਿੱਤੀ, ਕੋਈ ਗੁਰੂ ਰਾਮਦਾਸ ਜੀ ਦੇ ਗ੍ਰੰਥੀ ਸਾਹਿਬ ਨਾਮ ਨਹੀਂ ਦਿੱਤਾ, ਲੁਧਿਆਣੇ ਦੇ ਕਿਸੇ ਸੱਜਣ ਨੇ ਭਲੇ ਵਕਤ ਕਿਤੇ 1,00,000 ਰੁਪਈਆ ਦਿੱਤਾ। ਲੰਗਰ ਦੀ ਸੇਵਾ ਚੱਲ ਰਹੀ ਸੀ, ਕਹਿਣ ਲੱਗੇ ਵੀ ਬਾਬਾ ਜੀ ਆ ਸੇਵਾ ਇਹਨਾਂ ਵੱਲੋਂ, ਇਹਨਾਂ ਦੀ ਸਿਲ ਜ਼ਰੂਰ ਲਾ ਦਿਆ ਜੇ, ਪੱਥਰ ਜ਼ਰੂਰ ਲਾ ਦਿਓ। ਮੇਰਾ ਖਿਆਲ, ਮੈਨੂੰ ਯਕੀਨ, ਮੈਂ ਬਹੁਤ ਪਹਿਲਾਂ ਪੜਿਆ ਸ਼ਬਦ, ਉਹ ਇਸੇ ਸ਼ਬਦ ਦੀ ਵਿਆਖਿਆ ਚ। ਉਹਨਾਂ ਚਲੋ ਕਹਿ ਤਾਂ ਰੱਖ ਦਿਓ ਮਾਇਆ। ਉਹ ਕਈ ਦਿਨਾਂ ਬਾਅਦ ਫਿਰ ਆਏ, ਦੇਖਣ ਵੀ ਸ਼ਾਇਦ ਲੱਗ ਗਈ ਹੋਵੇ, ਉਹ ਲੱਗੀ ਨੀ। ਉਹਨਾਂ ਕਿਤੇ ਆ ਕਹਿ ਦਿੱਤਾ ਵੀ ਬਾਬਾ ਜੀ ਉਹ ਸੇਵਾ ਜਿਹੜੀ ਦਿੱਤੀ ਸੀ ਉਹ ਪਰਿਵਾਰ ਪੁੱਛਦਾ ਸੀ। ਕਹਿੰਦੇ ਕਿਹੜੀ ਸੇਵਾ? ਕਹਿਣ ਲੱਗੇ 1,00,000 ਦਮੜਾ, ਲੱਗੀ ਨੀ ਅਜੇ। ਤੇ ਉਹ ਫਿਰ ਬੋਲਦੇ ਇਸ ਤਰ੍ਹਾਂ ਹੀ ਸਨ, ਝਟਕਾ ਕਾਮੀ ਭਵਾ ਕੇ 1,00,000 ਦੀ ਦੱਥੀ ਮਾਰੀ, ਖਿੱਚ ਕੇ ਬਾਹਰ ਸਾਰੇ ਨੋਟ ਖਿਲਰ ਗਏ। ਕਹਿਣ ਲੱਗੇ ਗਿਣ ਕੇ ਲੈ ਜਾ ਆਪਣੇ। ਫਿਰ ਜਿਹੜੇ ਸ਼ਬਦ ਉਹਨਾਂ ਬੋਲਿਓ ਨੀ ਮੈਂ ਸ਼ੇਅਰ ਕਰਨੇ, ਇਹੋ ਜਿਹੇ ਸ਼ਬਦ ਵਰਤੇ। ਕਹਿਣ ਲੱਗੇ ਜੇ ਲੱਗੇਗੀ ਕੱਲ ਨੂੰ ਸਿਲ ਉਹਨਾਂ ਦੀ ਜਿਹੜੇ ਸਿਰ ਤੇ ਟੋਕਰੀਆਂ ਚੁੱਕਦੇ ਪਏ ਨੇ। ਨਾਮ ਤਾਂ ਉਹਨਾਂ ਦਾ ਰਹਿਣਾ ਹੱਥੀ ਜਿਹਨਾਂ ਸੇਵਾ ਕੀਤੀ, ਜੇ ਟਕਿਆ ਨਾ ਲੱਗਦੇ ਹੁੰਦੇ ਤੇ ਗੁਰੂ ਰਾਮਦਾਸ ਦਾ ਦਰਬਾਰ ਚਾਰ ਚ ਫਿਰ ਭਰਿਆ ਹੁੰਦਾ। ਇਹ ਗੱਲ ਵੱਖਰੀ ਕਿ ਕੋਈ ਸਮਾਂ ਲੱਗਦੇ ਰਹੇ, ਹੁਣ ਵਾਹਿਗੁਰੂ ਦਇਆ ਕੀਤੀ, ਉਹ ਆਪਣੇ ਸੁਭਾਅ ਨਾਲ ਬੋਲਦੇ ਸਨ। ਪਰ ਯਾਦ ਰੱਖਿਓ ਜਦੋਂ ਕਿ ਇਸ ਤਰ੍ਹਾਂ ਸ਼ਬਦ ਬੋਲਦਾ ਆਪਣੇ ਹੰਕਾਰ ਨੂੰ ਸੱਟ ਵੱਜਦੀ ਏ। ਹੁਣ ਸਾਨੂੰ ਹਰ ਕੋਈ ਤੁਸੀਂ ਕਹਿੰਦਾ ਅਦਬ ਨਾਲ ਫਤਿਹ ਬੁਲਾਉਂਦਾ, ਤੇ ਜੇ ਕਮਾਈ ਵਾਲਾ ਤੂੰ ਕਹਿ ਜਾਏ, ਚੇਤੇ ਰੱਖਿਓ ਗਿਆਨੀ ਤੋਂ ਬਰਦਾਸ਼ਤ ਨਹੀਂ ਹੋ ਸਕਦਾ, ਬੜਾ ਮੁਸ਼ਕਲ ਸਹਿਣਾ। ਹੰਕਾਰ ਨੂੰ ਚੋਟ ਬੜੀ ਵੱਡੀ ਵੱਜਦੀ ਹੈ, ਹੰਕਾਰ ਕਈ ਰੂਪਾਂ ਚ ਪਨਪਦਾ। ਖੈਰ ਮੈਂ ਜਿਹੜੀ ਬੇਨਤੀ ਅਸਲ ਚ ਕਰਨੀ ਚਾਹੁੰਦਾ, ਮਹਿਲ ਨਿਸੱਖਣ ਰਹਿ ਗਏ। ਉਹ ਫਕੀਰ ਕੋਲ ਤੁਰਿਆ ਰਾਜਾ, ਮਨ ਚ ਆਇਆ ਵੀ ਉਹਦਾ ਪਤਾ ਕੋਈ ਨੀ, ਬੋਲ ਕੀ ਦੇ, ਕੱਲੇ ਜਾਂਦੇ ਹਾਂ, ਮੈਂ ਘੱਟੋ ਘੱਟ ਕੱਲਾ ਹੀ ਹੋਵਾਂਗਾ, ਕਿਸੇ ਦੂਜੇ ਨੂੰ ਤੇ ਨੀ ਪਤਾ ਲੱਗੇਗਾ ਵੀ ਅੱਜ ਖੁੰਬ ਬੜੀ ਠੱਪੀ ਗਈ। ਇਕੱਲਾ ਗਿਆ, ਘੋੜੇ ਤੇ ਚੜ ਕੇ ਘੋੜਾ ਪਿੱਛੇ ਬੰਨ ਦਿੱਤਾ, ਪੈਦਲ ਤੁਰ ਕੇ ਗਿਆ ਤੇ ਸਾਧੂ ਫਕੀਰ ਦੇ ਸਾਹਮਣੇ ਚਟਾਈ ਵਿਛੀ ਹੁੰਦੀ ਸੀ, ਚੇਲੇ ਨੂੰ ਆਵਾਜ਼ ਦਿੱਤੀ। ਕਹਿਣ ਲੱਗੇ ਉਹ ਚੇਲਿਆ ਇੱਕ ਕੰਮ ਕਰ ਬੇਟਾ, ਆਹ ਜਿਹੜੀ ਚਟਾਈ ਵਿਛਾਈ ਹੈ ਵਲੇਟ ਕੇ ਅੰਦਰ ਰੱਖ ਦੇ। ਅੱਜ ਮਨ ਚ ਆਇਆ ਵੀ ਰੋਜ਼ ਸਵੇਰੇ ਵਿਛਾਈ ਦੀ, ਸ਼ਾਮ ਨੂੰ ਚੁੱਕੀ ਦੀ, ਕੋਈ ਨਾ ਕੋਈ ਬਹਿ ਜਾਂਦਾ ਇਹਦੇ ਤੇ ਆ ਕੇ। ਕਹਿਣ ਲੱਗੇ ਨੀ ਅੱਜ ਲਪੇਟ ਦੇ ਕੋਈ ਲੋੜ ਨੀ ਅੱਜ ਚਟਾਈ ਦੀ। ਉਹਨੇ ਲਪੇਟ ਕੇ ਹੁਕਮ ਮੰਨਿਆ, ਅੰਦਰ ਚ ਰੱਖੀ। ਬਾਦਸ਼ਾਹ ਆਇਆ, ਫਕੀਰ ਨੇ ਨੇਤਰ ਬੰਦ ਕਰ ਲਏ। ਉਹਨੇ ਜ਼ਬਾਨ ਤੋਂ ਕਿਹਾ, ਫਕੀਰ ਬਾਬਾ ਜਿਹੜੇ ਸ਼ਬਦ ਸਨ ਚਲੋ ਦੇ ਵਾਰਤਕ ਇਹ ਨੇ ਕਿ ਸਲਾਮ ਅਰਜ਼ ਕਰਨਾ ਵਾ। ਉਹਨਾਂ ਹੱਥ ਨਾਲ ਇਸ਼ਾਰਾ ਕਿਹਾ ਬੈਠ ਜਾ, ਬੋਲੇ ਨਹੀਂ। ਉਹਨੇ ਦੂਜੀ ਵਾਰ ਫਿਰ ਕਿਹਾ, ਮੈਂ ਸਲਾਮ ਅਰਜ਼ ਕਰਨਾ, ਮਨ ਚ ਆਇਆ ਸ਼ਾਇਦ ਇਹਨਾਂ ਨੂੰ ਪਤਾ ਨਹੀਂ ਮੈਂ ਕੌਣ ਆ, ਮੇਰੀ ਹੈਸੀਅਤ ਕੀ ਹੈ। ਉਹਨਾਂ ਨੇ ਅੱਖਾਂ ਨਹੀਂ ਖੋਲੀਆਂ, ਜ਼ਬਾਨ ਨਾਲ ਬੋਲ ਕੇ ਅੱਗੇ ਇਸ਼ਾਰਾ ਕੀਤਾ। ਦੂਜੀ ਵਾਰ ਕਹਿਣ ਲੱਗੇ, ਜ਼ਬਾਨ ਨਾਲ ਬੈਠ ਜਾ ਫਿਰ। ਉਹਨੇ ਤੀਜੀ ਵਾਰ ਕਿਹਾ, ਮੈਂ ਬਾਦਸ਼ਾਹ ਵਾਂ। ਉਹਨੇ ਅੱਖਾਂ ਖੋਲ ਕੇ ਕਿਹਾ, ਮੈਨੂੰ ਤੇਰੇ ਲੱਛਣਾਂ ਦਾ ਉਹਦੀ ਪਤਾ ਲੱਗ ਗਿਆ ਜਦੋਂ ਤੂੰ ਘਰੋਂ ਤੁਰਿਆ, ਪਰ ਤੈਨੂੰ ਕਹਿ ਦਿੱਤਾ ਬਹਿ ਜਾ ਥੱਲੇ। ਹੁਣ ਉਹਦੀਆਂ ਅੱਖਾਂ ਉਹਦੇ ਸ਼ਬਦਾਂ ਚ ਰਸ ਬੜਾ ਸੀ। ਬਾਦਸ਼ਾਹ ਬੋਲ ਕੋਈ ਨਾ ਸਕਿਆ, ਕੱਪੜੇ ਬੜੇ ਕੀਮਤੀ ਸਨ, ਉਹਨੇ ਸਾਰੀ ਆਪਣੀ ਪੁਸ਼ਾਕ ਚੁਣ ਕੇ ਨਾ ਝੋਲੀ ਚ ਪਾ ਕੇ ਮਿੱਟੀ ਤੇ ਬੈਠਣ ਦੀ ਥਾਂ ਪੈਰਾਂ ਭਾਰ ਬਹਿ ਗਿਆ, ਗੋਡਿਆਂ ਪਰ ਨੇ ਬੈਠ ਗਿਆ। ਜਦੋਂ ਗੋਡਿਆਂ ਪਰ ਨੇ ਬੈਠਾ ਤੇ ਫਕੀਰ ਉੱਚ ਕੇ ਨਾ ਤਾੜੀ ਮਾਰ ਕੇ ਬਹੁਤ ਹੱਸਿਆ ਤੇ ਚੇਲੇ ਨੂੰ ਆਵਾਜ਼ ਮਾਰ ਕੇ ਕਹਿੰਦਾ, ਪੁੱਤਰ ਬਾਹਰ ਤੈਨੂੰ ਇੱਕ ਤਮਾਸ਼ਾ ਦਿਖਾਵਾਂ। ਅੱਜ ਬਾਦਸ਼ਾਹ ਬੈਠਾ ਕਿ ਕਿਤੇ ਪੁਸ਼ਾਕ ਨਾ ਮੈਲੀ ਹੋ ਜਾਏ, ਤੇ ਬਾਦਸ਼ਾਹ ਇਹ ਸੋਚਦਾ ਮੈਂ ਆ ਫਕੀਰ ਆ ਤੀਜਾ ਚੇਲਾ ਇਹਦਾ, ਇਹ ਤਮਾਸ਼ਾ ਕਿਦਾ ਬਣ ਲੱਗਾ, ਕਿਤੇ ਮੇਰਾ ਤਮਾਸ਼ਾ ਤੇ ਨਹੀਂ। ਉਹ ਉਹਨੂੰ ਕਿਹਾ ਤੂੰ ਬੈਠਾ ਰਹੋ। ਉਹ ਨਿੱਠ ਕੇ ਨਹੀਂ ਬੈਠਾ, ਪੈਰਾਂ ਭਾਰ ਬੈਠਾ। ਚੇਲਾ ਬਾਹਰ ਆਇਆ ਤੇ ਫਕੀਰ ਨੇ ਬਾਦਸ਼ਾਹ ਵੱਲ ਇਸ਼ਾਰਾ ਕਰਕੇ ਕਿਹਾ, ਇਹ ਮਹਿਲ ਵਿੱਚੋਂ ਆਇਆ ਹੀ, ਪੁਸ਼ਾਕ ਇਹਦੀ ਨਵੀਂ ਆ ਹਜ਼ਾਰਾਂ ਰੁਪਈਆਂ ਦੀ। ਉਹਨੇ ਕਿਹਾ ਮੁਰਸ਼ਦ ਨੂੰ ਪੀਰ ਨੂੰ ਮੇਲ ਤਮਾਸ਼ਾ ਕੀ। ਉਹਨੇ ਦੋ ਸਤਰਾਂ ਕਹੀਆਂ ਉਰਦੂ ਵਿੱਚ, ਕਹਿਣ ਲੱਗੇ, ਹਜ਼ਰਤ ਇਨਸਾਨ ਕਾ ਕੈਸਾ ਤਕਬਰ ਤੇਜ਼ ਹੈ, ਵੇਖ ਕਿੰਨਾ ਮਾਣ ਇਹਨੂੰ ਕੱਪੜਿਆਂ ਤੇ ਮਹੱਲ ਤੇ। ਹਜ਼ਰਤ ਇਨਸਾਨ ਕਾ ਕੈਸਾ ਤਕਬਰ ਤੇਜ਼ ਹੈ, ਖਾਕ ਕਾ ਪੁਤਲਾ ਬਣਾ ਮਗਰ ਖਾਕ ਸੇ ਪਰਹੇਜ਼ ਹੈ। ਤਮਾਸ਼ਾ ਇਹ ਵੇ ਮਿੱਟੀ ਦਾ ਬਣਿਆ, ਮਿੱਟੀ ਤੋਂ ਨਫ਼ਰਤ ਪਿਆ ਕਰਦੇ। ਖਾਕ ਕਾ ਪੁਤਲਾ ਬਣਾ ਮਗਰ ਖਾਕ ਸੇ ਪਰਖੇਜ਼ ਹੈ, ਜਿਸ ਮਿੱਟੀ ਨਾਲ ਇਹਦੀ ਪੁਤਲੀ ਬਣੀ ਏ ਉਸ ਮਿੱਟੀ ਤੋਂ ਨਫ਼ਰਤ ਪਿਆ ਕਰਦਾ ਹੈ। ਤੇ ਤਮਾਸ਼ਾ ਮੈਂ ਤੈਨੂੰ ਤਾਂ ਦੱਸਣ ਲੱਗਾ ਵਾਂ, ਇਹ ਖਾਕ ਉਭਰੀ ਕੋਈ ਖਾਕ ਹੈ, ਜਿਹੜਾ ਇਹਦਾ ਸਰੀਰ ਹੈ ਕੀ ਏ, ਮਿੱਟੀ ਨਿਕਲੀ ਹੈ ਨਾ ਵਿੱਚੋਂ, ਇਹ ਖਾਕ ਉਭਰੀ ਕੋਈ ਖਾਕ ਹੈ, ਗਿਰ ਪੜੀ ਤੋ ਵੀ ਖਾਕ ਹੈ, ਫਿਰ ਇਸ ਖਾਕ ਪੇ ਇਤਨਾ ਗਰੂਰੋ ਨਾਜ਼ ਕਿਉਂ, ਇਹਦਾ ਹੰਕਾਰ ਕਾਹਦਾ, ਕੱਲ ਨੂੰ ਤੂੰ ਉਸ ਮਿੱਟੀ ਚ ਸਮਾਣਾ। ਜਦੋਂ ਉਹਦੇ ਸ਼ਬਦ ਪੜੇ ਤੇ ਮੈਨੂੰ ਬਾਬਾ ਸਾਹਿਬ ਜੀ ਦਾ ਬਚਨ ਚੇਤੇ ਆ ਗਿਆ, ਫਰੀਦਾ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ, ਗਹਿਲਾ ਰੂਹ ਨਾ ਜਾਣਦਾ ਵਸ ਆਇਆ ਤਲ, ਗਹਿਲਾ ਰੂਹ ਨਾ ਜਾਣਦਾ ਸਿਰ ਪੀ ਮਿੱਟੀ ਖਾਏ। ਫਰੀਦਾ ਖਾਕ ਨਾ ਨਿੰਦੀਐ, ਖਾਕੂ ਜੇੜ ਨਾ ਕੋਏ, ਜੀਵਨ ਦੀਆਂ ਪੈਰਾਂ ਤਲੇ ਮੋਇਆ ਉਪਰ ਹੋਏ, ਤੇ ਜਿਨ੍ਹਾਂ ਦੇ ਮਹੱਲ ਸਾਨੂੰ ਮਿੱਟੀ ਚ ਚਲੇ ਗਏ। ਬੁੱਲੇ ਨੇ ਲਿਖਿਆ, ਇੱਕ ਰੋਜ਼ ਜਹਾਨੋਂ ਜਾਣਾ ਏ ਵਾਸਾ ਆਇਆ ਤਲ, ਇੱਕ ਰੋਜ਼ ਜਹਾਨੋਂ ਜਾਣਾ ਏ ਜਾਂ ਕਬਰੇ ਵਿੱਚ ਸਮਾਣਾ ਏ, ਤੇਰਾ ਗੋਸ਼ਤ ਕੀੜਿਆਂ ਖਾਣਾ ਏ, ਕਰ ਚੇਤਾ ਮਰਗ ਵਿਸਾਰ ਨਹੀਂ, ਉੱਠ ਜਾਗ ਘੁਰਾੜੇ ਮਾਰ ਨਹੀਂ। ਕਿੱਥੇ ਹੈ ਸੁਲਤਾਨ ਸਿਕੰਦਰ, ਮੌਤ ਨਾ ਛੱਡੇ ਪੀਰ ਪੈਗੰਬਰ, ਦੇਖੋ ਮਹਿਲ ਨਿਸੱਖਣ ਰਹਿ ਗਏ। ਕਿੱਥੇ ਹੈ ਸੁਲਤਾਨ ਸਿਕੰਦਰ, ਮੌਤ ਨਾ ਛੱਡੇ ਪੀਰ ਪੈਗੰਬਰ, ਸਭ ਕਰ ਕਰ ਗਏ ਅਡੰਬਰ, ਇੱਥੇ ਕੋਈ ਪਾਏਦਾਰ ਨਹੀਂ, ਉੱਠ ਜਾਗ ਘੁਰਾੜੇ ਮਾਰ ਨਹੀਂ। ਇਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਜੇ ਵਿਆਖਿਆ ਵੇਖਣੀ ਹੋਵੇ, ਵਾਸਾ ਆਇਆ ਤਲ, ਬੜੇ ਉਹਨੇ ਮੇਰਾ ਖਿਆਲ ਧਰਤੀ ਤੇ ਜਿਉਂਦੇ ਨਹੀਂ ਜਿੰਨੇ ਸੁੱਤੇ ਪਏ ਨੇ ਧਰਤੀ ਦੇ ਥੱਲੇ, ਜਾਣ ਵਾਲਿਆਂ ਦੀ ਗਿਣਤੀ ਥੋੜੀ ਜੇ, ਸੌਣ ਵਾਲੇ ਅਣਗਿਣਤ ਨੇ। ਹਜ਼ੂਰ ਨੇ ਇਸ ਨੂੰ ਬਾਣੀ ਚ ਕਿਹਾ ਕਿ ਗਹਿਰੀ ਕਰਕੇ ਨੀਵ ਖੁਦਾਈ, ਵਾਸਾ ਆਇਆ ਤਲ, ਉਪਰ ਮੰਦ ਪਛਾਏ ਮਾਰ ਕੰਡੇ ਤੇ ਕੋ ਅਧਕਾਈ, ਜਿਨ ਤ੍ਰਿਣ ਧਰ ਮੂੰਡ ਬਿਲਾਏ। ਮਾਰ ਕੰਡੇ ਤੋਂ ਜ਼ਿਆਦਾ ਉਮਰ ਕਿਸੇ ਦੀ ਹੋਵੇਗੀ ਜੋ ਪੁਰਾਣਕ ਰਿਸ਼ੀ ਹੈ, ਉਹ ਸਾਰੀ ਜ਼ਿੰਦਗੀ ਕੱਖਾਂ ਦੀ ਕੁੱਲੀ। ਵੈਸੇ ਉਹਨਾਂ ਬਾਰੇ ਇਹ ਕਿਹਾ ਜਾਂਦਾ ਰੁੱਖਾਂ ਥੱਲੇ, ਪਰ ਉਂਝ ਉਹ ਨਿੱਕੀ ਜਿਹੀ ਟੋਕਰੀ ਬਣਾ ਕੇ ਨਾ ਕੱਖਾਂ ਦੀ ਤੇ ਸਿਰ ਦੇ ਉੱਤੇ ਰੱਖਦੇ ਸਨ। ਜੇ ਪੁੱਛੇ ਕਿਸੇ ਪੁੱਛਣਾ ਵੀ ਤੁਸੀਂ ਕੋਈ ਟਿਕਾਣਾ ਕਿਉਂ ਨਹੀਂ ਬਣਾ ਲੈਂਦੇ, ਕਹਿਣ ਲੱਗੇ ਮੌਤ ਆਉਣ ਵਾਲੀ ਹੈ। ਉਹਨਾਂ ਕਿਹਾ ਇੰਨੇ ਸਾਲ ਜੀਣਾ, ਕਹਿਣ ਲੱਗੇ ਸਾਲ ਹੋਏ ਤਾਂ ਕੀ ਗੱਲ, ਪਰ ਘੱਟਦੇ ਤੇ ਪਏ ਨੇ ਨਾ। ਮਾਰ ਕੰਡੇ ਤੇ ਕੋ ਅਧਕਾਈ, ਜਿਨ ਤਰਨ ਤ੍ਰਿਣ ਧਰ ਮੂੰਡ ਬਿਲਾਏ, ਹਮਰੋ ਕਰਤਾ ਰਾਮ ਸਨੇਹੀ, ਕਾਹੇ ਰੇ ਨਰ ਗਰਬ ਕਰਤ ਹੋ, ਬਿਨਸ ਜਾਏ ਝੂਠੀ ਦੇਹੀ। ਮੇਰੀ ਮੇਰੀ ਕੈਰੋ ਕਰਤੇ ਮਹਿਲ ਨਿਸੱਖਣ ਰਹਿ ਗਏ, ਮੇਰੀ ਮੇਰੀ ਕੈਰੋ ਕਰਤੇ ਦਰਯੋਧਨ ਸੇ ਬਹਾਈ, ਬਾਰਹ ਜੋਜਨ ਛਤਰ ਚਲੈ ਥਾ ਦੇਹੀ, ਗਿਰਜ ਨ ਖਾਈ। ਸਰਬ ਸੋਇਨ ਕੀ ਲੰਕਾ ਹੋਤੀ, ਮਹਿਲ ਨਿਸੱਖਣ ਰਹਿ ਗਏ, ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਸੇ ਅਧਕਾਈ, ਕਹਾਂ ਭਇਓ ਦਰ ਬਾਂਧੇ ਖਾਤੀ, ਖਿਨ ਮੈਂ ਭਈ ਪਰਾਈ। ਦਰਬਾਸ਼ਾ ਸਿਉ ਕਰਤ ਠਗੋਰੀ, ਜਾਦਵ ਇਹ ਫਲ ਪਾਏ, ਮਹਿਲ ਨਿਸੱਖਣ ਰਹਿ ਗਏ, ਜਾਦਵ ਇਹ ਫਲ ਪਾਏ, ਕਿਰਪਾ ਕਰੀ ਜਨ ਆਪਣੇ ਉਪਰ, ਨਾਮ ਦਿਓ ਹਰ ਗੁਣ ਗਾਏ। ਕਹਿੰਦੇ ਨੇ ਵਾਹਿਗੁਰੂ ਜੀ ਤੁਸੀਂ ਤਰਸ ਕੀਤਾ, ਨਾਮਦੇਵ ਤੇਰਾ ਦਾਸ ਤੇਰੇ ਗੁਣ ਗਾਉਂਦਾ ਹੈ। ਪਹਿਲੀ ਤੁੱਕ ਅਸੀਂ ਤੁੱਕ ਅਨੁਸਾਰ ਅੱਜ ਅਰਥ ਕਰਨੇ ਨੇ ਕਿ ਫਰੀਦਾ ਮਹਿਲ ਨਿਸੱਖਣ ਰਹਿ ਗਏ, ਖਾਲੀ ਹੋ ਗਏ ਨੇ। ਵਾਸਾ ਆਇਆ ਤਲ, ਜਿਹੜਾ ਵਸੇਬਾ ਸੀ ਉਹ ਜ਼ਮੀਨ ਤੇ ਹੋ ਗਿਆ, ਤੇ ਕਿਸੇ ਰੂਪ ਵਿੱਚ ਵੀ ਬੰਦੇ ਨੇ ਜਾਣਾ ਜ਼ਮੀਨ ਵਿੱਚ ਹੀ, ਭਾਵੇਂ ਇਹਨੂੰ ਫੂਕ ਦਿਓ ਤੇ ਭਾਵੇਂ ਕਬਰ ਦੇ ਵਿੱਚ ਇਹਦਾ ਟਿਕਾਣਾ ਕਰ ਦਈਏ। ਵਾਸਾ ਆਇਆ ਤਲ, ਗੋਰਾਂ ਸੇ ਨਿਮਾਣੀਆਂ ਸੇ ਦਰ ਤੇ, ਉਹ ਕਬਰਾਂ ਜਿਨ੍ਹਾਂ ਨੂੰ ਲੋਕ ਨਿਮਾਣੀਆਂ ਕਹਿੰਦੇ ਸਨ, ਜਿਹਦੀ ਅਸੀਂ ਪਿੱਛੇ ਵਿਚਾਰ ਕੀਤੀ ਹੈ, ਗੋਰ ਨਿਮਾਣੀ ਸੱਡ ਕਰੈ। ਫਰੀਦ ਸਾਹਿਬ ਨੇ ਕਿਹਾ, ਬੋਲੇ ਸ਼ੇਖ ਫਰੀਦ ਪਿਆਰੇ ਪਿਆਰੇ ਅੱਲਾਹ ਲੱਗੇ, ਇਹ ਤਨ ਹੋਸੀ ਖਾਕ ਨਿਮਾਣੀ ਗੋਰ ਕਰੇ। ਗੋਰਾ ਛੇ ਨਿਮਾਣੀਆਂ ਉਹ ਕਬਰਾਂ ਜਿਨ੍ਹਾਂ ਨੂੰ ਕੋਈ ਮਾਣ ਨਹੀਂ ਦਿੰਦਾ, ਬਹਿਸਨ ਰੂਹਾਂ ਮਲ ਕੇ। ਕਹਿੰਦੇ ਨੇ ਇੱਕ ਦਿਨ ਰੂਹਾਂ ਨੇ ਉਹ ਕਬਰਾਂ ਨੂੰ ਮਲ ਲੈਣਾ, ਤੇ ਇੱਥੇ ਬਾਬਾ ਫਰੀਦ ਸਾਹਿਬ ਨੇ ਇਸਲਾਮੀ ਮਤ ਦੀ ਗੱਲ ਕੀਤੀ। ਇਸਲਾਮ ਕਹਿੰਦਾ, ਕਿਉਂਕਿ ਆਵਾਗਮਨ ਨੂੰ ਨਹੀਂ ਮੰਨਦੇ, ਕਿਆਮਤ ਵਾਲੇ ਦਿਨ ਦੀ ਗੱਲ ਕੀਤੀ ਜਾਂਦੀ। ਬਾਬਾ ਜੀ ਆਉਣ ਵਾਲੇ ਸਲੋਕਾਂ ਵਿੱਚ ਅਮਲ ਜ਼ਰੂਰ ਮੰਨਣਗੇ, ਮੰਦੇ ਅਮਲ ਕਰਿੰਦਿਆਂ ਇਹ ਸਜਾਏ ਤਿਨਾਂ, ਫਰੀਦਾ ਅਮਲ ਜੇ ਕੀਤੇ ਆ ਦੁਨੀ ਵਿੱਚ ਸੇ ਦਰ ਗਏ ਆਏ ਕੰਮ। ਪਰ ਆਵਾਗਮਨ ਦੇ ਮਸਲੇ 'ਚ ਆ ਕੇ ਉਹ ਰੂਹ ਦੀ ਗੱਲ ਕਰਦੇ ਨੇ, ਕਬਰ ਦੀ ਕਰਦੇ ਨੇ। ਇਸਲਾਮ ਦਾ ਅਕੀਦਾ ਹੈ ਕਿ ਹਰ ਬੰਦੇ ਦੀ ਰੂਹ ਕਬਰ ਦੇ ਵਿੱਚ ਬੈਠੀ ਹੈ, ਕਿਆਮਤ ਵਾਲਾ ਦਿਨ ਆਉਣਾ ਤੇ ਉਹਦੇ ਲੱਛਣ ਕੀ ਹੋਣਗੇ। ਜਿਹੜਾ ਸੰਗੇ ਅਸਵਦ ਜਿਹਦਾ ਬੋਸਾ ਲਿਆ ਜਾਂਦਾ, ਇੱਕ ਦਿਨ ਕਿਆਮਤ ਆਉਣ ਤੋਂ ਪਹਿਲਾਂ ਉਹ ਅਲੋਪ ਹੋ ਜਾਏਗਾ। ਦੂਸਰਾ, ਕੁਰਾਨ ਅਲੋਪ ਹੋ ਜਾਏਗਾ, ਇਹ ਸ਼ਬਦ ਨੇ ਉਹਨਾਂ ਦੇ ਖਿਆਲ ਨੇ। ਹਜ਼ਰਤ ਇਬਰਾਹਿਮ ਦੇ ਜਿੱਥੇ ਟਿਕਾਣੇ ਸਨ, ਪੜਾਅ ਨੇ ਕੰਕਰੀਟ ਕੰਕਰੀਆਂ ਮਾਰੀਆਂ ਜਾਂਦੀਆਂ ਨੇ, ਉਹ ਕਹਿੰਦੇ ਨੇ ਕਿਆਮਤ ਵਾਲੇ ਦਿਨ ਇਹ ਚੀਜ਼ਾਂ ਅਲੋਪ ਹੋ ਜਾਣਗੀਆਂ। ਕੁਰਾਨ ਅਲੋਪ ਹੋਣ ਦਾ ਮਤਲਬ ਕਿ ਇਹ ਨਹੀਂ ਕਿ ਆਹ ਜਿਹੜਾ ਵਜੂਦ ਜਿਹਦੇ 'ਚ ਲਿਖਿਆ, ਉਹਨਾਂ ਦਾ ਅਕੀਦਾ ਮੈਂ ਕਹਿ ਰਿਹਾ। ਉਹ ਕਹਿੰਦੇ ਲਿਖਿਆ ਹੋਇਆ ਰਹੇਗਾ ਪਰ ਲੋਕਾਂ ਦੇ ਅੰਦਰੋਂ ਅਲੋਪ ਹੋ ਜਾਏਗਾ। ਕਿਉਂ? ਕਹਿਣ ਲੱਗੇ ਜਿੱਥੋਂ ਆਇਆ ਸੀ ਧਰਮ ਕਮਾਉਣ ਵਾਸਤੇ, ਸਭ ਕੁਝ ਉੱਥੇ ਚਲਾ ਜਾਏਗਾ। ਫਿਰ ਕੀ ਹੋਵੇਗਾ ਕਿ ਰੂਹਾਂ ਕਬਰਾਂ ਵਿੱਚੋਂ ਨਿਕਲਣਗੀਆਂ, ਉੱਠਣਗੀਆਂ, ਤੇ ਫਿਰ ਜਿਨ੍ਹਾਂ ਜਿਨ੍ਹਾਂ ਦੀ ਪੈਗੰਬਰ ਰਸੂਲ ਹਾਮੀ ਭਰਨਗੇ, ਸਿਫਾਰਿਸ਼ ਕਰਨਗੇ, ਉਹਨਾਂ ਪਾਕ ਰੂਹਾਂ ਨੂੰ ਫਿਰ ਥਾਂ ਮਿਲੇਗੀ, ਜਿਹਨੂੰ ਆਪਾਂ ਬਹਿਸ਼ਤ ਕਹਿੰਦੇ ਹਾਂ ਤੇ ਜਿਸ ਨੂੰ ਜੰਨਤ ਕਿਹਾ ਜਾਂਦਾ ਹੈ। ਆਪਾਂ ਤਰਕ 'ਚ ਨਹੀਂ ਪੈਣਾ ਵੀ ਉਹਨਾਂ ਦੇ ਜਿਹੜਾ ਅੱਗੇ ਦਾ ਸੁੱਖ ਹੈ ਜੰਨਤ ਹੈ, ਖੂਰਾਂ ਦੀ ਗੱਲ ਹੈ, ਸ਼ਹਿਦ ਦੀਆਂ ਨਦੀਆਂ ਦੀ ਗੱਲ ਹੈ। ਪਰ ਗੱਲ ਕੀ, ਬਾਬਾ ਫਰੀਦ ਸਾਹਿਬ ਆਪਣੇ ਅਕੀਦੇ ਦੀ ਗੱਲ ਕਰਕੇ ਜੋੜਦੇ ਫਿਰ ਵੀ ਰੱਬ ਦੀ ਬੰਦਗੀ ਨਾਲ ਪਏ। ਕਹਿੰਦੇ ਨੇ ਇਹ ਕਬਰਾਂ ਵਿੱਚੋਂ ਉੱਠਣਗੀਆਂ ਰੂਹਾਂ ਤੇ ਅਮਲਾਂ ਦੇ ਹਿਸਾਬ ਨਾਲ ਇਹਨਾਂ ਦੇ ਨਿਬੇੜੇ ਹੋਣਗੇ। ਉਸ ਨੂੰ ਬਾਬਾ ਜੀ ਨੇ ਕਿਹਾ ਕਿ ਗੋਰਾਂ ਸੇ ਨਿਮਾਣੀਆਂ ਬੈਸਨ ਰੂਹਾਂ ਮਲ। ਤੇ ਅਸਲੀ ਗੱਲ ਜੋ ਸਮਝਾਉਣੀ ਚਾਹੁੰਦੇ ਨੇ, ਆਖੀ ਸੇਖਾ ਬੰਦਗੀ, ਆਖੀ ਦਰ ਤੇ ਬੋਲੀ, ਕਈ ਥਾਵਾਂ ਤੇ ਦਾ ਪਾਠ ਆਇਆ ਬਹੁ ਵਚਨ ਚ ਸੇਖਾਂ, ਪਰ ਜੋ ਮੇਰੇ ਕੋਲ ਪੋਥੀ ਸਾਹਿਬ ਚ ਪਾਠ ਸੇਖਾ ਹੀ ਹੈ। ਆਖੀ ਦਰ ਤੇ ਕਹੀ, ਬੰਦਗੀ ਦਾ ਅਰਥ ਇਬਾਦਤ, ਸਿਮਰਨ, ਬਿਰਧ ਤੇ ਜ਼ਿਕਰ। ਕਹਿਣ ਲੱਗੇ ਫਰੀਦ, ਹੇ ਸ਼ੇਖ, ਬੰਦਗੀ ਆਖ, ਸਿਮਰਨ ਕਹਿ, ਇਬਾਦਤ ਕਰ, ਆਖੀ ਸੇਖਾ ਬੰਦਗੀ, ਚੱਲਣ ਅੱਜ ਕੇ ਕੱਲ, ਅੱਜ ਜਾਂ ਕੱਲ ਨੂੰ ਮਹੱਲ ਖਾਲੀ ਛੱਡ ਕੇ ਚਲੇ ਜਾਣਾ, ਫਿਰ ਤੂੰ ਬੰਦਗੀ ਆਖ। ਇੱਥੇ ਅਸੀਂ ਰੁਕਣਾ ਇਸ ਤੁਕ ਤੇ, ਕਿਉਂਕਿ ਅਸਲ 'ਚ ਆਹ ਕਮਾਣ ਵਾਲਾ ਬਚਨ ਕਿ ਆਖ ਆਪਣੀ ਜ਼ਬਾਨ ਤੋਂ ਬੰਦਗੀ। ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਬਾਣੀ ਵਿੱਚ ਕਿਹਾ ਤੇ ਬਾਬਾ ਫਰੀਦ ਸਾਹਿਬ ਤਾਂ ਮੰਗਦੀ ਏ ਨੇ, ਕਹਿਣ ਲੱਗੇ ਤੇਰੀ ਪਨਾ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਇਸ ਨੂੰ ਅਸੀਂ ਵੱਖ ਵੱਖ ਰੂਪਾਂ 'ਚ ਦੇਖਾਂਗੇ ਬਾਣੀ ਵਿੱਚੋਂ। ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਕਿਹਾ ਕੁਦਰਤ ਕੀਮ ਨਾ ਜਾਣੀਐ, ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ, ਆਖੀ ਸੇਖਾ ਬੰਦਗੀ, ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਹ। ਕਬੀਰ ਸਾਹਿਬ ਨੇ ਕਿਹਾ ਬੰਦੇ ਬੰਦਗੀ ਇਖਤਿਆਰ, ਬੰਦਗੀ ਕਰ ਸਿਮਰਨ ਕਰ ਸਾਹਿਬ, ਰੋਸ ਧਰੋ ਕੇ ਪਿਆਰ, ਤੈਨੂੰ ਪਿਆਰ ਕਰੇ ਤੇ ਭਾਵੇਂ ਝਿੜਕੇ ਤੂੰ ਬੰਦਗੀ ਕਰ ਸਿਮਰਨ ਕਰ। ਤੇ ਉਹ ਬੰਦਗੀ ਸਿਮਰਨ ਉਹਦੀ ਯਾਦ ਜਿਹਨੂੰ ਆਪਾਂ ਅਸੀਂ ਸਿਮਰਨ ਕਹਿੰਦੇ, ਧਿਆਉਣਾ ਕਹਿੰਦੇ ਹਾਂ, ਆਰਾਧਨਾ ਕਹਿੰਦੇ ਹਾਂ, ਚੇਤੇ ਕਰਨਾ ਕਹਿੰਦੇ, ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵਾਰ ਵਾਰ ਨਾਮ ਦੀ ਸਿਮਰਨ ਦੀ ਅਭਿਆਸ ਦੀ ਬੰਦਗੀ ਦੀ ਗੱਲ ਕੀਤੀ ਗਈ। ਇੱਕ ਹੈ ਸੰਗਤੀ ਰੂਪ ਵਿੱਚ ਬੰਦਗੀ ਕਰਨੀ, ਇੱਕ ਹੈ ਸਾਰਿਆਂ ਦਾ ਆਪਣਾ ਆਪਣਾ ਨਿੱਜੀ ਜੀਵਨ ਵੀ। ਜਿੱਥੇ ਆਪਾਂ ਸੰਗਤੀ ਰੂਪ ਚ ਗੁਰਮੰਤਰ ਜਪਨੇ ਆ ਜਾਂ ਬਾਣੀ ਨੂੰ ਪੁਕਾਰ ਕੇ ਪੜ੍ਹਨੇ ਆ, ਉੱਥੇ ਆਪਾਂ ਨਿੱਜੀ ਆਪਣਾ ਕਿੰਨਾ ਕਿੰਨਾ ਕਮਾਨੇ ਪਏ। ਤੁਹਾਡੇ ਵਿੱਚ ਬਹੁਤ ਨੇ ਜਿਹੜੇ ਭਗਤੀ ਕਰਨ ਵਾਲੇ ਨੇ, ਪਰ ਮੈਂ ਸਟੇਜ ਤੇ ਬੈਠਾ, ਮੈਨੂੰ ਬੋਲਣਾ ਪੈਣਾ ਸ਼ਬਦ ਕਿ ਨਿੱਜੀ ਕਿੰਨੀ ਕੁ ਬੰਦਗੀ ਕੁ ਕਰਦਾ। ਕਿਉਂਕਿ ਜਦੋਂ ਬੰਦਗੀ ਵੱਲ ਚੱਲਣਾ ਹੈ ਆਪਾਂ, ਕੁਝ ਐਸੀਆਂ ਗੱਲਾਂ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ, ਜਿੰਨੀ ਦੇਰ ਤੱਕ ਉਹਨਾਂ ਦਾ ਪਰਹੇਜ਼ ਨਹੀਂ ਬੰਦਗੀ ਫਲੀਪੂਤ ਨਹੀਂ ਹੁੰਦੀ। ਕਰੀ ਜਾਏ ਕੋਈ ਜ਼ਬਾਨ ਨਾਲ, ਇਉਂ ਕਹਿ ਲਈਏ ਦਵਾਈ ਖਾਈ ਜਾਏ, ਪਰ ਜਿਹੜੀ ਦਵਾਈ ਖਾਣ ਨਾਲ ਪਰਹੇਜ਼ ਕਿਹਾ ਉਹ ਪਰਹੇਜ਼ ਰੱਖੇ ਨਾ, ਦਵਾਈ ਕੀ ਕਰੇਗੀ। ਸ਼ਾਇਦ ਇਸੇ ਕਾਰਨ ਕਰਕੇ ਕਿ ਮਹਾਂਪੁਰਖਾਂ ਨੂੰ ਭਗਤਾਂ ਨੂੰ ਇਹ ਬਾਣੀ ਚ ਬਚਨ ਕਹਿਣੇ ਪੈ ਗਏ ਕਿ ਗੁਰੂ ਸਮਰੱਥ, ਹੁਣ ਗੁਰੂ ਕੀ ਕਰੇਗਾ ਜੇ ਤੂੰ ਹੀ ਵਾਸ ਦਾ ਇੱਕ ਟੋਟਾ ਬਣ ਗਿਆ, ਇਧਰੋਂ ਫੂਕ ਮਾਰੀ ਤੇ ਦੂਜੇ ਪਾਸੇ ਨਿਕਲ ਗਈ, ਤੇ ਗੁਰੂ ਦਾ ਕਸੂਰ ਕੀ। ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾ ਗਈ ਜੋ ਬਾਂਸ ਬਜਾਈਐ ਫੂਕ। ਬਾਣੀ ਪੜ੍ਹਦੇ ਹਾਂ ਸਿਮਰਨ ਨਾਲ ਪਰਖੇਜ਼ ਬਹੁਤ ਦੱਸੇ ਨੇ, ਤੇ ਜਿਸ ਦਿਨ ਬੰਦਾ ਥੋੜਾ ਜਿਹਾ ਵੀ ਪਰਹੇਜ਼ ਤੋਂ ਆਸੇ ਪਾਸੇ ਹੁੰਦਾ ਹੈ, ਪਿਆਰਿਓ ਪਿਛਲੀ ਦਵਾਈ ਖਾਧੀ ਹੋਈ ਕਈ ਵਾਰੀ ਸਾਰੀ ਨਿਕਲ ਜਾਂਦੀ। ਪਰਹੇਜ਼ ਸਾਡੇ ਇੰਦਰੀਆਂ ਤੇ ਕਾਬੂ, ਤੇ ਇੱਕ ਦਿਨ ਮੈਂ ਉੱਥੇ ਅਰਜ਼ ਕੀਤੀ ਸੀ ਚਾਰ ਪਰ ਸ਼ਬਦ ਨੇ, ਇਹਨਾਂ ਦਾ ਖਾਸ ਕਰਕੇ ਪਰਹੇਜ਼ ਕੀਤਾ ਜਾਏ, ਤੇ ਜਿੰਨਾ ਕੋਈ ਪਰਹੇਜ਼ ਕਰੇਗਾ ਉਹਨਾਂ ਮੇਰਾ ਦਾਤਾ ਅੰਦਰ ਦੀ ਮਿਹਰ ਹੋਰ ਵਰਤਾਏਗਾ। ਉਹ ਪਹਿਲਾ ਹੈ ਪਰ ਤਨ। ਬੜੀ ਸਪਸ਼ਟ ਗੱਲ ਹੈ ਕਿ ਜਿਹੜਾ ਬੰਦਾ ਅਸੀਂ ਅੱਜ ਕੱਲ੍ਹ ਇਹ ਕਹਿੰਦੇ ਹਾਂ ਕਿ ਫਲਾਣਾ ਬੰਦਾ ਚਲੋ ਭਾਵੇਂ ਆਚਰਨ ਦਾ ਨਹੀਂ ਪਰ ਸਿੱਖੀ ਦੀ ਬੜੀ ਗੱਲ ਕਰਦਾ, ਮੈਂ ਕਹਿੰਦਾ ਕਿਹੜੀ ਸਿੱਖੀ ਦੀ ਗੱਲ ਕਰਨੀ ਹੈ। ਇਸ ਗੱਲ ਨੂੰ ਵੀ ਲੋਕ ਬਹੁਤ ਸਾਰੇ ਕਹਿਣ, ਸਿੱਖ ਬੜੇ ਉੱਚੇ ਹੁੰਦੇ ਨੇ, ਕਿਰਦਾਰ ਦਾ ਨਾਮ ਹੀ ਸਿੱਖੀ ਹੈ। ਜੇ ਕਿਰਦਾਰ ਨਹੀਂ ਤੇ ਜਿੰਨੀ ਮਰਜ਼ੀ ਕੋਈ ਟਾਰਾਂ ਦੇਈ ਜਾਏ। ਬਾਬਾ ਜੀ ਨੇ ਕਿਹਾ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ, ਨਾ ਹੀ ਸਿੱਖੀ ਦੀਆਂ ਗੱਲਾਂ ਨਹੀਂ ਮੈਨੂੰ ਚੰਗੀਆਂ ਲੱਗਦੀਆਂ, ਤੇਰਾ ਕਿਰਦਾਰ ਚੰਗਾ ਲੱਗਦਾ। ਪਹਿਲੀ ਗੱਲ ਪਰ ਤਨ, ਜਿਹਨੇ ਬੰਦਗੀ ਜੁੜਨਾ। ਦੂਸਰੀ ਗੱਲ ਪਰ ਤਨ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੇ, ਉਹ ਕਈ ਰੂਪਾਂ ਚ ਵਿਆਪਜਦਾ। ਮੈਂ ਅੱਜ ਸ਼ਬਦ ਸਪਸ਼ਟ ਕਹਿਣੇ ਚਾਹੁੰਦਾ ਸੀ, ਕਿਉਂ ਰਸ ਸੁੱਕਦਾ, ਕਿਉਂ ਚਾਉ ਮਰਦਾ, ਕਿਉਂ ਸੋਕਾਂ ਪੈ ਜਾਂਦਾ, ਕਿਉਂ ਬੰਦਾ ਇੱਕੋ ਦਮ ਬਾਣੀ ਤੋਂ ਦੂਰ ਭੱਜਣ ਲੱਗ ਪੈਂਦਾ। ਜੇ ਆਪਾਂ ਸੱਚਮੁੱਚ ਚੱਲਦੇ ਹਾਂ ਤੇ ਉਸ ਬਿਮਾਰੀ ਨੂੰ ਦੇਖੀਏ। ਪਰ ਤਨ ਕਿਹੜੇ ਕਿਹੜੇ ਰੂਪਾਂ ਚ ਆਉਂਦਾ, ਕੇਵਲ ਸਪਰਸ਼ਤਾ ਕਰਕੇ ਨਹੀਂ, ਕੰਨਾਂ ਦੇ ਰੂਪ ਵਿੱਚ ਵੀ ਆਉਂਦਾ। ਗੰਧਨ ਵੈਣ ਸੁਣੈ, ਜੀਭ ਦੇ ਰੂਪ ਵਿੱਚ ਵੀ ਆਉਂਦਾ। ਜਦੋਂ ਗੱਲਾਂ ਕਾਮਣੀ ਦੀਆਂ ਕੀਤੀਆਂ ਜਾਂਦੀਆਂ ਨੇ ਵਾਸ਼ਨਾ ਅਧੀਨ, ਉਹ ਵੀ ਪਰਾਇਆ ਤਨ ਨੇ। ਅੱਖਾਂ ਦੇ ਰੂਪ ਵਿੱਚ ਵੀ ਆਉਂਦਾ, ਤੇ ਯਾਦ ਰੱਖਿਓ ਕਈ ਵਾਰੀ ਅੱਖਰਾਂ ਦੇ ਰੂਪ ਵਿੱਚ ਵੀ ਆਉਂਦਾ ਹੈ। ਪਰਾਏ ਤਨ ਉਹ ਕਿਸੇ ਰੂਪ 'ਚ ਹੋਵੇ, ਤੇ ਦੂਸਰਾ ਪਰ ਧਨ, ਪਰਾਇਆ ਧਨ ਠੱਗੀ ਮਾਰਨੀ, ਚੋਰੀ ਕਰਨੀ, ਕਿਸੇ ਢੰਗ ਨਾਲ ਕੂੜ ਬੋਲ ਕੇ ਲਿਆਉਣਾ। ਤੇ ਬਾਬਾ ਜੀ ਨੇ ਕਿਹਾ ਪਰਾਇਆ ਪਰ ਤਨ, ਪਰ ਧਨ, ਤੇ ਤੀਸਰਾ ਪਰ ਨਿੰਦਾ। ਬੜਾ ਵੱਡਾ ਇਹ ਸੱਚੀ ਮੁੱਚੀ ਇਹ ਨਹੀਂ ਜੇ ਜਾਂਦੀ ਅਸਲੀਅਤ। ਮੈਂ ਕੱਲ ਪਰਸੋਂ ਇੱਕ ਬੇਨਤੀ ਕੀਤੀ ਸੀ, ਕਿੰਨਾ ਖੁਸ਼ ਕਿਸਮਤ ਉਹ ਬੰਦਾ ਹੈ ਜਿਹੜਾ ਘਰੋਂ ਤੁਰ ਕੇ ਗੁਰਦੁਆਰੇ ਆਉਂਦਾ ਹੈ, ਉਹਦੇ ਵਰਗਾ ਖੁਸ਼ ਕਿਸਮਤ ਕੋਈ ਨਹੀਂ। ਤੇ ਕਿੰਨਾ ਵੱਧ ਕਿਸਮਤ ਬੰਦਾ ਹੈ ਜਿਹੜਾ ਗੁਰੂ ਦੇ ਕੋਲ ਆ ਕੇ ਵੀ ਗੁਰੂ ਦੀ ਗੱਲ ਕਰਨ ਦੀ ਥਾਂ ਦੁਨੀਆਂ ਦੀ ਨਿੰਦਿਆ ਬਾਰ ਕਰਦਾ ਪਿਆ ਹੈ।
ਇਹ ਸੁਣੀਏ ਸੀ। ਭਾਈ ਗੁਰਦਾਸ ਜੀ ਨੂੰ ਪੁੱਛਿਆ ਕਿ ਤੁਸੀਂ ਆ ਸ਼ਬਦ ਕਹਿ ਕੇ ਮੇਰੀ ਖੱਲੋਂ ਮੌਜੜੇ ਗੁਰਸਿੱਖਾਂ ਡਾਂਦੇ, ਤੁਸੀਂ ਕਹਿ ਵੀ ਮੇਰੀ ਚਮੜੀ ਦੇ ਮੌਜੜੇ ਸਿੱਖਾਂ ਦੇ ਚਰਨਾਂ ਚ ਪਾਓ ਕਿਉਂ, ਤੁਸੀਂ ਹੋਰ ਕੱਪੜੇ ਦੀ ਗੱਲ ਨਹੀਂ ਕੀਤੀ, ਮੌਜੜਿਆਂ ਦੀ ਕਿਉਂ ਕੀਤੀ, ਮੌਜੜੇ ਮੌਜੇ ਪੈਰਾਂ ਚ ਪਾਏ ਜਾਂਦੇ ਨੇ। ਕਹਿਣ ਲੱਗੇ ਅੱਖਾਂ ਆਈਆਂ ਤੇ ਦਰਸ਼ਨ ਸੰਗਤ ਦੇ ਕੀਤੇ, ਕੰਨ ਆਏ ਤੇ ਉਹਨਾਂ ਨੇ ਬਾਣੀ ਸੁਣੀ, ਜ਼ਬਾਨ ਆਈ ਤੇ ਕੀਰਤਨ ਚ ਬੋਲੀ, ਪਰ ਪੈਰਾਂ ਤੋਂ ਮੈਂ ਤਾਂ ਕੁਰਬਾਨ ਜਾਣਾ, ਇਹਦੀ ਹਾਜ਼ਰੀ ਉਦੋਂ ਹੀ ਸ਼ੁਰੂ ਹੋ ਗਈ ਜਦੋਂ ਘਰੋਂ ਚੱਲਿਆ ਸੀ। ਤਾਂ ਕਹਿੰਦਾ ਮੇਰੇ ਚਮੜੇ ਬਣਾ, ਉਹਨਾਂ ਦੇ ਚਰਨਾਂ ਚ ਪਾਓ ਜਿਹੜੇ ਗੁਰੂ ਘਰ ਆਉਂਦੇ ਪਏ। ਪਰ ਤਨ, ਪਰ ਧਨ ਤੇ ਪਰ ਨਿੰਦਾ, ਚੌਥਾ ਪਿਆਰਿਓ ਪਰ ਅਪਵਾਦ। ਖਾਸ ਕਰਕੇ ਵੈਸੇ ਮੈਂ ਨੋਟ ਕਰ ਰਿਹਾ, ਬਾਣੀ ਵਿੱਚੋਂ ਹੋਰ ਬਹੁਤ ਨੇ, ਇੰਨੀ ਕੁਛ ਸਮਝ ਵੀ ਪਰ ਅਪਵਾਦ। ਪਰ ਅਪਵਾਦ ਕੀ ਹੈ? ਬਗੈਰ ਮਤਲਬ ਤੋਂ ਕਿਸੇ ਬੰਦੇ ਲਈ ਵਾਦ ਵਿਵਾਦ ਖੜਾ ਕਰ ਦੇਣਾ, ਪਰਾਏ ਝਗੜੇ ਨੂੰ ਬਿਲਕੁਲ, ਜਿਹਦੇ ਵਿੱਚ ਮੈਨੂੰ ਸਿਰਫ ਆਪਣੀ ਖੌਮੇ ਨੂੰ ਪੱਠੇ ਪੈਂਦੇ ਨੇ, ਤੂਲ ਦੇਣਾ। ਮੇਰੇ ਸੱਚੇ ਪਾਤਸ਼ਾਹ ਕਿਹਾ ਜੇ ਨਾਮ ਜਪਣੀ ਇਹਨਾਂ ਤੋਂ ਬਚੀ। ਹਜ਼ੂਰ ਨੇ ਆਖੀ ਸੇਖਾ ਬੰਦਗੀ, ਮੈਂ ਉਹ ਗੱਲ ਕਰ ਰਿਹਾ ਸਿਮਰਨ ਦੀ ਗੱਲ ਕੀ, ਸਿਮਰਨ ਕਰ। ਤੇ ਫਿਰ ਉਸ ਦੀ ਸ਼ੁਰੂਆਤ ਪਿਛਲੇ ਦਿਨੀ ਵੀ ਉੱਥੇ ਅਰਜ਼ ਕਰਕੇ ਆਇਆ, ਹਜ਼ੂਰ ਨੇ ਕਿਹਾ ਬੰਦਗੀ ਸ਼ੁਰੂ ਕਰ, ਤੇ ਤੂੰ ਆਏ ਇਸ ਵਾਸਤੇ ਵੀ। ਬੰਦੇ ਤੇ ਬੰਦਗੀ ਦਾ ਬੜਾ ਸੰਬੰਧ ਹੈ, ਬੰਦੇ ਦਾ ਅਰਥ ਹੈ ਗੁਲਾਮ, ਬੰਦਗੀ ਦਾ ਅਰਥ ਹੈ ਸਿਮਰਨ ਇਬਾਦਤ। ਕਹਿਣ ਲੱਗੇ ਬੰਦਾ ਖਾਈ ਉਹ ਜਿਹੜਾ ਬੰਦਗੀ ਕਰਦਾ, ਜਿਹੜਾ ਬੰਦਗੀ ਨਹੀਂ ਕਰਦਾ ਉਹ ਕਦੀ ਬੰਦਾ ਨਹੀਂ, ਉਹ ਅਸਲ ਵਿੱਚ ਜਾਨਵਰ ਹੈ, ਪਸ਼ੂ ਹੈ। ਬਾਣੀ ਚ ਨਾ ਕਿ ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਂ ਤਨ। ਪਰ ਜੇ ਬੰਦਾ ਬੰਦਗੀ ਕਰਦਾ, ਤੇ ਗੁਰੂ ਜੀ ਨੇ ਕਿਹਾ ਬੰਦੇ ਬੰਦਗੀ ਇੱਕ ਤਿਆਰ। ਭਾਈ ਸਾਹਿਬ ਨੇ ਕਿਹਾ ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਗਜ਼ਲ ਪਹਿਲੀ ਤੇ ਪਹਿਲੇ ਸ਼ੇਰ ਕਹਿੰਦੇ ਨੇ ਤੂੰ ਕਾਹਦੇ ਵਾਸਤੇ ਆਏ ਨੰਦ ਲਾਲ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਨਮੁਖ ਖਲੋ ਕੇ ਕਹਿੰਦੇ ਨੇ ਇਹ ਚੋਜੀ ਪ੍ਰੀਤਮ, ਤੇ ਜਿੰਨੇ ਪਤਾ ਨਹੀਂ ਹਜ਼ੂਰ ਨੇ ਉਹਨੇ ਸੋਹਲੇ ਗਾਏ, ਇੰਨਾ ਪਿਆਰ ਨਾਲ ਗਾਇਆ। ਸੱਚੇ ਪਾਤਸ਼ਾਹ ਜੀ ਦੀ ਸਿਫਤ ਚ ਕਮਾਲ ਕਰ ਦਿੱਤੀ। ਕਹਿਣ ਲੱਗੇ ਮੈਂ ਇਸ ਕਰਕੇ ਆਇਆ, ਸਰੀਰ ਨੂੰ ਤਾਂ ਧਾਰਨ ਕੀਤਾ, ਤੁਸੀਂ ਸਰੀਰ ਧਾਰਨ ਕਰ ਲਿਆ ਸੀ ਉਹਨਾਂ ਦੀ ਰਚਨਾ ਚ। ਕਹਿੰਦੇ ਨੇ ਆਪਣੀ ਤਾਂ ਸਾਂਝ, ਐਵੇਂ ਲੋਕ ਕਹੀ ਜਾਂਦੇ ਨੇ ਮੈਂ ਆਗਰੇ ਤੋਂ ਆਇਆ, ਮੈਂ ਹੋਰ ਸ਼ਹਿਰ ਚੋਂ ਆਇਆ, ਇਹ ਮੇਰੇ ਪ੍ਰੀਤਮ ਆਪਣੀ ਸਾਂਝ ਤਾਂ ਉਦਨ ਦੀ ਜਿੱਦਣ ਨੀਲਾ ਗੁੰਬਦ ਵੀ ਕੋਈ ਨਹੀਂ ਸੀ, ਆ ਧਰਤੀ ਦਾ ਟੁਕੜਾ ਵੀ ਕੋਈ ਨਹੀਂ ਸੀ, ਆਪਾਂ ਉਦਨ ਦੇ ਇੱਕ ਦੂਜੇ ਨੂੰ ਜਾਣਦੇ। ਫਿਰ ਤੁਸੀਂ ਭਾਈ ਸਾਹਿਬ ਕਹਿੰਦੇ ਨੇ ਮੈਂ ਤਨ ਕਿਉਂ ਲਿਆ? ਕਹਿੰਦੇ ਨੇ ਮੇਰਾ ਮਹਿਬੂਬ ਤਨ ਚ ਆ ਗਿਆ ਸੀ, ਤੈਨੂੰ ਵੇਖਣ ਵਾਸਤੇ ਆਇਆ, ਕਿਸ ਰੂਪ ਚ ਆਇਆ? ਤੇ ਸ਼ਾਇਦ ਇਹੀ ਕਾਰਨ ਹਜ਼ੂਰ ਦੇ ਸਾਹਮਣੇ ਖਲੋ ਕੇ ਕਿਹਾ ਗਾਹੇ ਸੂਫੀ ਗਾਹੇ ਜ਼ਾਹਿਦ ਗਾਹੇ ਕਲੰਦਰ ਮੇਸ਼ ਵੱਧ, ਉਹ ਛਲੀਏ ਮਿੱਤਰ ਕਿਹੜੀਆਂ ਕਿਹੜੇ ਰੂਪਾਂ ਚ ਵਿਚਰਨਾ, ਕਿਤੇ ਕਿਰਪਾਨ ਪਕੜ ਕੇ ਖਲੋਨਾ, ਕਿਤੇ ਨਗਾਰੇ ਵਜਾਨਾ ਪਿਆ, ਕਿਤੇ ਨੇਤਰ ਬੰਦ ਕਰਕੇ ਤੂੰ ਹੀ ਘੰਟੇ ਪੁਕਾਰਨਾ। ਵੈਸੇ ਪੁਰਬ ਵਾਲੇ ਦਿਨ ਅਸੀਂ ਵਿਚਾਰਾਂਗੇ ਇਹਨੂੰ, ਕਿਤੇ ਪੁੱਤਰਾਂ ਨੂੰ ਥਾਪੀਆਂ ਦੇ ਕੇ ਤੋਰਨਾ ਪਿਆ, ਕਿਤੇ ਕੱਲੀ ਸਿਰ ਤੇ ਕੇਸਕੀ ਤੇ ਲੀਰਾਂ ਦੇ ਚੋਲੇ ਪਾ ਕੇ ਮਾਛੀ ਵਾੜੇ ਸੁੱਤੈ, ਤੇ ਕਿਤੇ ਸਿੱਖਾਂ ਦੇ ਬੂਹੇ ਖੜਕਾ ਕੇ ਪੁੱਛਣਾ ਪਿਆ ਲੰਗਰ ਭੁੱਖ ਲੱਗੀ ਲੰਗਰ ਛਕਾ ਦਿਓ। ਕਹਿਣ ਲੱਗੇ ਅੱਖ ਪਛਾਣ ਗਈ, ਗਾਹੇ ਸੂਫੀ ਗਾਹੇ ਜ਼ਾਹਿਦ ਗਾਹੇ ਕਲੰਦਰ ਮੇਸ਼ ਵੱਧ, ਰੰਗ ਹਾਏ ਮੁਖਤਲਿਫ ਦਾਰਦ ਬੁੱਤੇ ਅਯਾਰ ਮਾਂ, ਮੁਖਤਲਿਫ ਰੰਗਾਂ ਵਿੱਚ ਵਰਤਣਾ ਪਰ ਸ਼ਰੀਏ ਸੱਜਣ ਹੈ ਤਾਂ ਤੂੰ ਹੀ ਨਾ। ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਆਖੀ ਸੇਖਾ ਬੰਦਗੀ ਵਗਰ ਨੇ ਜ਼ੋਕੇ ਚੁਨੀ ਆਮਦਨ ਨਾਬੂਦ ਮਰਾ, ਚੇ ਬੰਦਗੀ ਨੀ ਕਾਹਦੇ ਲਈ ਰਹਿਣਾ ਦੁਨੀਆਂ ਤੇ। ਹਜ਼ੂਰ ਨੇ ਕਿਹਾ ਭਾਈ ਆਖੀ ਸੇਖਾ ਬੰਦਗੀ, ਤੂੰ ਬੰਦਗੀ ਆਖ ਸਿਮਰਨ ਕਰ। ਇਸੇ ਨੂੰ ਗੁਰੂ ਜੀ ਨੇ ਕਿਹਾ ਭਜੋ ਗੋਬਿੰਦ ਭੂਲ ਮਤ ਜਾਹੋ, ਆਖੀ ਸੇਖਾ ਬੰਦਗੀ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਕ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਨੀ, ਭਜ ਲੇ ਰੇ ਮਨ ਸਾਰੰਗ ਪਾਨੀ, ਅਬ ਨਾ ਭਜਸ ਭਜਸ ਕਾ ਭਾਈ, ਆਵੇ ਅੰਤ ਨਾ ਭਜਿਆ ਜਾਈ। ਕਰ ਬੰਦੇ ਬੰਦਗੀ ਕਰ, ਸਿਮਰਨ ਕਰ, ਫਿਰ ਇਹ ਬੰਦਗੀ ਕਰੇਗੀ ਕੀ? देखो नाम अपना रंग दिखांदा है। इच कोई शक नहीं कि बंदगी करने वाले ने जिन्ने लोग घेरा पा के उन्हें घेरते ने शायद इन्ना चोर नू नहीं जे लोग घेरते। इन्नी याद रखो कपटी बंदे की घर घर चर्चा नहीं होंदी जिन्नी बंदगी करने वाले की लोग बदखोई करते हैं। अखीर ते जितदा कौन है? मेरे गुरु नानक साहब ने तो एक बचन कहा सी जदों कहा महाराज कि दुनिया आ गल तुहाडे बारे कहिंदी है। मेरे सतगुरु ने एको गल के कह लगे दुनिया विच जे चुप रहिना ते लोग कहिंदे ने जे सच्चा हुंदा बोलदा, कह लगे जे बोलन लगना सच जाणो अंदर सोका पै जांदा। उन्हां दा पूरी पर अष्टपदी तुसीं पढ़िओ, मैं वक्त नहीं, वह शब्द शुरू हुंदा है कि मस्ट करो मूर्ख जग कहिया प्रभाती, मस्ट करो मूर्ख जग कहिया, मैं चुप करना कहिंदे ने कराता चुप। ते असलियत इह जे जिहड़ा बंदगी करन वाला वह चाहता भी मैं इस बंदे कोल अपने कीमती सवास क्यों साड़ा, क्यों फूकां, यह लखी खजारी नहीं मिलते। मस्ट करूं मूर्ख जा कहिया अदक बकूं तेरी लिवरिया, पर जे मैं बड़बोला बन जा अंदर सोका पैन लग पैंदा। फिर इको सोचिए कि दाता जिन्ना को कहिंदा मैं तेनू पुकारांगा, ते दूजी गल जिन्नी देर तक दुनिया ठोकर ना मारे ते रब वाले पासे भी स्वाद कोई नहीं आता। जे मतरई मां चुक के बाहर ना सड़दी ते ध्रुव ने कहना सी कि मां मेरीए दस किवें रब पाना है, किवें बंदगी करनी है, जे किवें राज मिलना है। उस ठोकर ने एडे वड्डे भगत नूं जन्म दिता। खैर आपां प्रकरण वल आईए। आखी शेखा बंदगी आख, इस नूं गुरु जी ने कहा जप मन सतनाम सदा सतनाम, हलत पलत मुख उज्जल होई है नित त्याई है हर पुरख निरंजना, जे हर सिमरन भया तैं उपाद गत कीनी, वड भागी हर जपना जन नानक को गुर ए मत दीनी। आखी सेखा बंदगी गुर ए मत दीनी, जन नानक को गुर ए मत दीनी, जप हर भवजल तरना। बाबा जी ने कहा भांडा धोए बैस धूप देवो, आ धोंदे ने इत्थे गुरसिख। बस इना फर्क है, दुनिया की दिहाड़ी करिए ते मिट्टी लगती है, कपड़े मैले हुंदे ने। किसी रेस्टोरेंट विच नौकरी करो, कपड़िया ते छिट्टा पैन, सब्जी भाजी दियां भांडे धोण वाले दे कपड़े चो बो हुंदी है, पर ऐस घर भी जिहड़ा लंगर दे भांडे ते जोड़े झाड़दा झाड़ू लांदा है, सच जाणो ये झूठ नहीं। सेवा दे नाल जे सिमरन करी जाए ते तन विचों नाम की सुगंधी आउण लग पैंदी है। ये केसर दे छिट्टे ने, भांडा धोता जाणा हत्थां नाल, सिमरन ते नाल सेवा। गुरु जी ने कहा कि आखी सेखा बंदगी इस तरह आखी कि भांडा धोए बैस धूप देवो, तौ दूध को जावो, दूध कर्म फुन सुरत समायन खोए निराश जमावो, जपो ता एको नामा अवर निराफल कामा, ए मन ईटी हात करो फुन नेत्रो नींद न आवे, रसना नाम जपो तब मथिए आखी। इस तरह आख, रसना जाव नाम जपो तब मथिए, इन बिद अमृत पावो। इस तरीके नाल ते जदों कोई बंदगी आखदा है, सिमरन कहिंदा है, इह सिमरन अंदर रचदा है, पुकारदा है, ते भाई एक तां है बाहर संगती रूप विच, एक अपना उत्थे घर दे जी नाल भी कोई गल सांझी नहीं कीती जा सकदी। पिछले दिन के सज्जन ने यह सवाल किया भी गुरु साहब ने यह इन्ने भगतां दी बाणी कित्थों इकट्ठी कर ली, किवें पता लग गया, अज वाले साधन भी नहीं सन। ते जिहड़े आपां जिस तरीके नाल गिनतियां मिनतियां करने आ, बाबा नानक इन्हां गिनतियां मिनतियां च नहीं। असीं गिनती करके कहिंदे 1469 नूं बाबे नानक जी दा आगमन होया, ते गुरु ग्रंथ साहिब कहिंदा जदों कुछ भी नहीं सी बाबा उदों भी सी। हुण इस गल नूं कौण कहेगा कि जिहड़ा शब्द अरबद नरबद धुंदू घारा, उस अवस्था नूं कौन कहेगा? असल विच सुन समाध आप ही तां लाई बैठे सन। फिर गिनती शुरू हुंदी है, सुल्तानपुरों तुरे, गोइंदवाल आए, फतेहाबाद गए, अमृतसर आए, अगां दुपालपुर गए, सज्जन तुलंबे नेड़े गए, इन्हां थावां ते गए, फिर नक्शे च वापस आ गए, ਫਿਰ ਗਏ ਤੀਰਥਾਂ ਲਗਾਏ, ਪਰਬਤਾਂ ਤੇ ਗਏ, ਅਰਬ ਚ ਗਏ। ਇੱਥੇ ਤਾਂ ਚਲੋ ਸਾਡੀ ਸਮਝ ਗੋਚਰੀਆਂ ਗੱਲਾਂ ਨੇ, ਪਰ ਆਹ ਕਿੱਥੇ ਆਵੇਗਾ? ਜਿਹੜੀ ਮੈਂ ਸ਼ਾਇਦ ਕੱਲ ਪਰਸੋਂ ਵੀ ਅਰਜ਼ ਕੀਤੀ ਸੀ ਕਿ ਨਾਲ ਲਿੱਤਾ ਬੇਟਾ ਪੀਰ ਦਾ, ਅੱਖੀ ਮੀਟ ਗਿਆ ਹਵਾਈ। ਉਹ ਹਵਾਈ ਕਿੱਥੇ ਗਏ? ਤੇ ਫਿਰ ਗਏ ਜਿੱਥੇ, ਇਹ ਨਹੀਂ ਸਾਡੇ ਅੱਖਰ ਨੇ। ਪਰ ਅਫਸੋਸ ਕਿ ਅੱਜ ਅਸੀਂ ਕਹਿੰਦੇ ਹਾਂ, ਸਾਇੰਸ ਨੇ ਆਹ ਗੱਲ ਕਹੀ, ਸਾਡੇ ਗੁਰੂ ਨੇ ਪਹਿਲਾਂ ਕਹੀ। ਉਹ ਭਾਈ ਸਿੱਖੋ, ਵਿਗਿਆਨ ਬਹੁਤ ਵੱਡੀ ਚੀਜ਼ ਏ, ਪਰ ਯਾਦ ਰੱਖਿਓ, ਵਿਗਿਆਨ ਦੇ ਪਿੱਛੇ ਗੁਰੂ ਨੂੰ ਲਾਓ, ਗੁਰੂ ਦੇ ਪਿੱਛੇ ਵਿਗਿਆਨ ਨੂੰ ਲਾਓ। ਅਸੀਂ ਉਦੋਂ ਮੰਨਿਆ ਵੀ ਆਹ ਗੱਲ ਉਹਨਾਂ ਕਹਿਤੀ, ਸਾਡੇ ਗੁਰੂ ਤਾਂ ਪਹਿਲਾਂ ਕਹੀ ਸੀ। ਜੇ ਕਿਤੇ ਮੰਨ ਲਓ ਕੱਲ ਨੂੰ ਕੋਈ ਗ੍ਰਹਿ ਜਾਏ ਮੇਲ ਥੱਲੇ ਜਾਂ ਉੱਤੇ ਸਪੇਸ ਵਿੱਚ, ਉੱਥੇ ਕਿਤੇ ਬਾਬੇ ਨਾਨਕ ਦੀ ਹੋਵੇ ਕੀਰਤੀ, ਤੇ ਆਪਾਂ ਕਹਿਣਾ ਇਹਨਾਂ ਤੇ ਕੱਲ ਪਤਾ ਲੱਗਾ ਸਾਡਾ ਬਾਪੂ ਤਾਂ ਪਹਿਲੀ ਭਰਕ ਚ ਕੋਲ ਪ੍ਰਸ਼ਾਦ ਦਾ, ਧੁਰੋਂ ਪਤਾ ਲਓ ਲਈ ਕੜਾਈ, ਅੱਜ ਨਹੀਂ ਮੰਨਣਾ। ਨਹੀਂ ਭਾਈ, ਗੁਰੂ ਸਮਰੱਥ ਹੈ, ਗੁਰੂ ਦੀ ਕਥਾ ਅਕਥ ਹੈ, ਕੋਈ ਬਿਆਨ ਨਹੀਂ ਕਰ ਸਕਦਾ। ਹਜ਼ੂਰ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕਿ ਜਿਉਂ ਜਿਉਂ ਆਪਾਂ ਨਾਮ ਜਪਨੇ ਆ, ਖੈਰ ਮੈਂ ਵਿਸ਼ੇ ਨੂੰ ਸੰਕੋਚਾਂ, ਬੰਦਗੀ ਕਰਦਾ, ਸਿਮਰਨ ਕਰਦਾ, ਉਸ ਦੇ ਧੁਰ ਅੰਦਰ ਬੰਦਗੀ ਰਚੀ ਜਾਂਦੀ ਹੈ, ਫਿਰ ਉਹਦੇ ਵਿੱਚ ਜਿਹੜੀ ਇਕੱਲੀਆਂ ਖੇਡ ਹੈ ਨਾ, ਉਹ ਅਰਦਾਸਾਂ ਨੇ, ਬੇਨਤੀਆਂ ਨੇ। ਤੇ ਮੈਂ ਸਿਰਫ ਬੇਨਤੀ ਕਰਾਂਗਾ ਭਾਈ, ਤੁਸੀਂ, ਤੁਹਾਡੇ ਚ ਬਹੁਤ ਸਾਧਨਾ ਕਰਨ ਵਾਲੇ ਬਾਹਰ ਸਿੰਘ ਬੜੇ ਨੇ, ਘੱਟੋ ਘੱਟ ਇੱਕ ਸਾਲ ਵਿੱਚ, ਘੱਟੋ ਘੱਟ ਸ਼ਬਦ ਵਰਤਨੇ ਆ, ਇੱਕ ਹਫ਼ਤਾ ਗੁਰੂ ਲਈ ਕੱਢ ਲਈਏ। ਵੀ ਜੇ ਛੁੱਟੀਆਂ ਹੀ ਨੇ ਤੇ ਫਿਰ ਕਿੰਨਾ ਚੰਗਾ ਹੋਵੇ, ਅਰਦਾਸ ਕਰਕੇ ਸਵੇਰੇ ਸ਼ੁਰੂ ਕਰ ਤੇ ਰਾਤ ਤੱਕ ਗੁਰੂ ਦੇ ਨੇੜੇ ਬੈਠ, ਸੱਚ ਜਾਣ ਜਿੱਦਣ ਤੇਰੇ ਵਿੱਚ ਗੁਰੂ ਵਰਤਨ ਲੱਗ ਪਿਆ। ਕਥਾ ਵਾਲਾ ਹਜ਼ਾਰਾਂ ਸਾਲ ਕਥਾ ਕਰੀ ਜਾਏ, ਕਮਾਈ ਵਾਲਾ ਇੱਕ ਵਾਰੀ ਲੰਘ ਜਾਏ ਤੇ ਲੰਘਦੇ ਜੀਵਨ ਪਲਟ ਜਾਂਦਾ ਹੈ। ਉਹਦੇ ਕੋਲ ਸਮਰੱਥਾ ਹੈ, ਜਿਸ ਕਹਿ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ। ਜੇ ਅੰਤਰ ਨਹੀਂ ਬਸਿਆ, ਜ਼ਬਾਨ ਤੇ ਕੱਲੀ ਪ੍ਰੀਤ ਹੈ, ਉਹਨੂੰ ਗੁਰੂ ਜੀ ਨੇ ਕਿਹਾ ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋ ਗੰਢ ਲਾਵਤ। ਸਤਿਗੁਰੂ ਨੇ ਕਿਹਾ ਬੰਦਗੀ ਕਰ। ਭਾਈ ਸਾਹਿਬ ਜੀ ਨੂੰ ਕਿਸੇ ਪੁੱਛਿਆ, ਮੈਂ ਇਹ ਐਤਵਾਰ ਇੱਕ ਪਰਿਵਾਰ ਚ ਅਰਜ਼ ਕੀਤੀ ਸੀ, ਪੁੱਛਿਆ ਵੀ ਬੰਦਗੀ ਦਾ ਕੀ ਆਨੰਦ, ਤੇ ਜਿਹੜੀ ਅਸਲ ਅਰਜ਼ ਕਰਨੀ ਚਾਹੁੰਦਾ ਸਾਂ, ਇਹ ਭਗਤਾਂ ਦੀ ਬਾਣੀ ਕਿਵੇਂ ਲੈ ਲਈ, ਕਿਵੇਂ ਪਤਾ ਲੱਗ ਗਿਆ ਇੱਥੇ ਫਲਾਣਾ ਭਗਤ ਬੈਠਾ, ਇੱਥੇ ਫਲਾਣਾ ਬੈਠਾ। ਭਾਈ ਗੁਰਸਿੱਖੋ, ਬੜੀ ਸਪਸ਼ਟ ਗੱਲ ਹੈ ਕਿ ਜਿਹੜੀ ਰੂਹਾਨੀਅਤ ਦੀ ਖੇਡ ਹੈ ਨਾ, ਉਹਨੂੰ ਆਹ ਮੈਸੇਜ ਲੈਣ ਦੀ ਲੋੜ ਨਹੀਂ, ਫਲਾਣਾ ਸੰਤ ਕਿੱਥੇ ਵੀ ਸਾਨੂੰ ਦੱਸੋ, ਬਾਹਰ ਮੁਖੀ ਹੈ। ਤੇ ਮੈਂ ਸਿੱਧੀ ਜਿਹੀ ਇੱਕ ਉਦਾਹਰਨ ਦਿਆਂ, ਸਾਰਿਆਂ ਕੋਲ ਫੋਨ ਨੇ, ਇਹਦੇ ਵਿੱਚ ਇੱਕ ਫੰਕਸ਼ਨ ਦੋ ਦੱਸਦੇ ਨੇ, ਬਲੂਟੁੱਥ ਦਾ, ਉਹ ਖੁੱਲਾ ਹੋਵੇ ਨਾ, ਤੇ ਜਿੱਥੋਂ ਲੰਘੀ ਜਾਓਗੇ ਜਿਨ੍ਹਾਂ ਦੇ ਬਲੂਟੁੱਥ ਖੁੱਲੇ ਨੇ ਨਾ, ਪਤਾ ਨਹੀਂ ਵੀ ਇਹਦਾ ਇਹ ਗੋਰਾ ਹੈ ਕਿ ਕਾਲਾ ਹੈ ਕਿ ਪੰਜਾਬੀ ਹੈ ਕਿ ਹਿੰਦੂ ਹੈ, ਸਾਰਿਆਂ ਦੇ ਮੈਸੇਜ ਕੈਚ ਕਰੀ ਜਾਂਦਾ, ਤੇ ਮੈਸੇਜ ਉਹਨਾਂ ਦੇ ਕੈਚ ਕਰਦਾ ਜਿਨ੍ਹਾਂ ਦੇ ਬਲੂਟੁੱਥ ਖੁੱਲੇ ਹੋਏ ਨੇ। ਜੇ ਇੱਕ ਨਿੱਕਾ ਜਿਹਾ ਡੱਬਾ ਲੰਘਦਿਆਂ ਦੇ ਬਲੂਟੁੱਥ ਰਾਹੀਂ ਮੈਸੇਜ ਕੈਚ ਕਰੀ ਜਾਂਦਾ, ਤੇ ਬਾਬੇ ਦੇ ਅੰਦਰ ਨੂੰ ਕੀ ਸਮਝਦੇ, ਉਹਨੂੰ ਤਾਂ ਕਰੋੜਾਂ ਬ੍ਰਹਿਮੰਡਾਂ ਦਾ ਪਤਾ ਕਿਹੜੀ ਥਾਂ ਤੇ ਕਿਹੜਾ ਬੈਠਾ ਹੋਇਆ ਹੈ। ਉਹ ਬੰਦਗੀ, ਚੁੰਬਕ ਨੇੜੇ ਲੋਹਾ ਆਪਣੇ ਆਪ ਆਉਂਦਾ ਹੈ। ਸਾਹਿਬ ਸੱਚੀ ਸਰਕਾਰ ਨੇ ਇਹ ਸਾਰੀਆਂ ਗੁਰਮੁਖਾਂ ਦੇ, ਭਗਤਾਂ ਦੇ, ਮਹਾਂਪੁਰਖਾਂ ਦੇ ਬਚਨ ਇਕੱਠੇ ਕੀਤੇ ਤੇ ਸਾਰਿਆਂ ਨੇ ਇੱਕੋ ਜ਼ਬਾਨ ਚ ਕਿਹਾ ਵੀ ਨਾਮ ਪ੍ਰੇਮਾ ਭਗਤੀ। ਭਾਈ ਗੁਰਦਾਸ ਜੀ ਨੂੰ ਕਿਸੇ ਪੁੱਛਿਆ ਵੀ ਇਹ ਰੋਜ਼ ਬੰਦਗੀ ਦੀ ਗੱਲ, ਰੋਜ਼ ਸਿਮਰਨ ਦੀ ਗੱਲ ਚੱਲਦੀ ਤੇ ਤਾਂ ਚੱਲਦੀ ਵੀ ਰੋਜ਼ ਚੇਤਾ ਆਉਂਦਾ ਰਹੇ, ਤੇ ਹੁਣ ਤਾਂ ਅਸੀਂ ਕਹਿੰਦੇ ਹਾਂ ਸਿਮਰਨ ਕਰੋ ਜਾਂ ਆਪਾਂ ਕਰੀਏ, ਤੇ ਜਦੋਂ ਕੋਈ ਕਰਨ ਲੱਗ ਪੈਂਦਾ ਨਾ, ਬਸ ਉਹਦੇ ਕੋਲ ਸਿਮਰਨ ਸ਼ਬਦ ਕਹਿਣ ਦੀ ਦੇਰ ਏ, ਇਹ ਕਹਿਣ ਦੀ ਲੋੜ ਹੀ ਨਹੀਂ ਕਿ ਕਰੋ, ਸਿਮਰਨ ਕਹਿਣ ਦੀ ਦੇਰ ਏ, ਪਰ ਚੇਤੇ ਰੱਖੋ ਸਿਮਰਨ ਆਪਣੇ ਆਪ ਹੀ ਆਉਣ ਲੱਗ ਪੈਂਦਾ। ਪ੍ਰੋਫੈਸਰ ਪੂਰਨ ਸਿੰਘ ਟ੍ਰੇਨ ਚ ਸਨ, ਕਿਸੇ ਨੇ ਪਹਿਚਾਣ ਲਿਆ ਤੇ ਸੱਜਣ ਨੇ ਪੁੱਛਿਆ ਵੀ ਤੁਸੀਂ ਬਹੁਤ ਸੋਹਣਾ ਲਿਖਦੇ ਹੋ ਨਾਮ ਬਾਰੇ, ਉਹਨਾਂ ਨਾਮ ਦੀ ਗੱਲ ਕੀਤੀ, ਉਹ ਰੋਣ ਲੱਗ ਪਏ। ਉਹਨੇ ਫਿਰ ਪੁੱਛਿਆ ਮੈਂ ਨਾਮ ਬਾਰੇ ਪੁੱਛਣਾ ਚਾਹੁੰਦਾ, ਰੋਂਦਿਆਂ ਦੇ ਨੇਤਰ ਬੰਦ ਹੋ ਗਏ, 3 ਘੰਟੇ ਗੱਡੀ ਚ ਇੱਕੋ ਟਿਕ ਬੈਠੇ ਰਹੇ, ਉਤਰਨ ਲੱਗਾ। ਉਹਨੇ ਕਿਹਾ ਮੈਂ ਉਤਰਨ ਲੱਗਾ, ਮੈਂ ਪੁੱਛਿਆ ਸੀ ਨਾਮ ਬਾਰੇ, ਕਹਿਣ ਲੱਗੇ ਆਪ ਚਿਨਗ ਲਾ ਕੇ ਹੁਣ ਥੱਲੇ ਉਤਰ ਚੱਲੇ। ਹੁਣ ਉਹ ਕਿਹੜੀ ਖੇਡ ਸੀ ਕਿ ਇੱਕ ਖਿੰਨ ਚ ਬਿਜਲੀ ਦੀ ਤਰ੍ਹਾਂ ਦੌੜ ਜਾਏ
ਪਰ ਉਹ ਤਾਂ ਦੌੜੇਗਾ ਜੇ ਰੋਜ਼ ਚੇਤੇ ਕਰਾਵਾਂਗੇ ਸਿਮਰਨ। ਭਾਈ ਸਾਹਿਬ ਨੂੰ ਪੁੱਛਿਆ, ਉਹਨਾਂ ਨੇ ਬੜੇ ਸੋਹਣੇ ਸਿਮਰਨ ਦੇ ਉੱਤਰ ਦਿੱਤੇ। ਕਹਿੰਦੇ ਨੇ ਭਾਈ, ਜਿੱਥੇ ਅੱਜ ਤੂੰ ਜਿਹੜਾ ਜਪ ਰਿਹਾ ਨਾ, ਇਹ ਯਕੀਨ ਕਰ ਇਸ ਤੋਂ ਅੱਗੇ ਵੀ ਕੁਛ ਹੈ। ਇੱਕ ਦ੍ਰਿਸ਼ਟ ਮਾਨਕ ਹੈ, ਇੱਕ ਅਦ੍ਰਿਸ਼ਟਕ ਹੈ, ਇੱਕ ਭੌਤਿਕ ਹੈ, ਇੱਕ ਪਰਾਭੌਤਿਕ ਹੈ। ਕਹਿੰਦੇ ਨੇ ਜਿਹੜਾ ਤੂੰ ਇੱਥੇ ਕਮਾਇਆ ਬਾਹਰ ਮੁਖੀ ਨਹੀਂ ਨਾਲ ਜਾਏਗਾ, ਧਨ ਨਹੀਂ, ਪਦਾਰਥ ਨਹੀਂ, ਇੱਥੋਂ ਤੱਕ ਤਲੀਮ ਵੀ ਨਹੀਂ। ਇਸ ਜਨਮ ਚ ਡਾਕਟਰ ਏ, ਵਕੀਲ ਏ, ਇੰਜੀਨੀਅਰ ਏ, ਕੋਈ ਜ਼ਰੂਰੀ ਨਹੀਂ ਅਗਲਾ ਜਨਮ ਮਨੁੱਖਾ ਜਨਮ ਮਿਲ ਜਾਏ ਤੇ ਘਰੋਂ ਸਰਟੀਫਿਕੇਟ ਲੈ ਜਾਏਗਾ ਮੈਂ ਤਾਂ ਪਿਛਲੇ ਜਨਮ ਚ ਇੰਜੀਨੀਅਰ ਸਾਂ, ਮੁੱਢੋ ਛੁੱਡੋ ਪੜ੍ਹਾਈ ਸ਼ੁਰੂ ਹੋਵੇਗੀ। ਪਰ ਜਿਹੜੀ ਬੰਦਗੀ ਹੈ ਨਾ, ਉਹ ਮੁੱਢੋ ਛੁੱਡੋ ਨਹੀਂ। ਜਿੰਨੀ ਕਮਾਈ ਏ, ਦਾਤਾ ਮਿਹਰ ਕਰੇ ਸਿੱਖ ਨੂੰ ਅਗਲਾ ਜਨਮ, ਤੇ ਮੈਂ ਤੇ ਚਾਹਨਾ ਇਹ ਇੱਧਰ ਇੱਧਰ ਤੁਰੀਏ ਨਾ ਵੀ ਮੈਨੂੰ ਅਗਾਂਹ ਮੁਕਤੀ ਦੇ ਦੀ, ਮੈਂ ਨਹੀਂ ਅਗਾਂਹ ਆਉਣਾ। ਸਿਗੇ ਸਿੱਖ ਸੰਘਰਸ਼ਮਈ, ਉਹ ਕਹਿੰਦਾ ਦਾਤਾ ਵਾਰ ਵਾਰ ਜਨਮ ਦਈ ਤੇ ਵਾਰ ਵਾਰ ਸਿੱਖੀ ਦਈ, ਆਪਣਾ ਬਣਾਈ ਰੱਖੀ, ਜਨਮ ਦੀ ਕੋਈ ਪਰਵਾਹ ਨਹੀਂ। ਉਹ ਕਹਿੰਦੇ ਨੇ ਇਸ ਤੋਂ ਅੱਗੇ ਕੀ ਹੈ। ਉਹਨਾਂ ਨੇ ਸ਼ਬਦ ਤਿੰਨ ਕੁ ਉਦਾਹਰਨਾਂ ਦਿੱਤੀਆਂ ਸਨ। ਕਹਿੰਦੇ ਨੇ ਖੀਰਾ ਬਿਲਕੁਲ ਛੋਟਾ ਹੈ, ਕੀਮਤ ਪੈ ਜਾਂਦੀ ਹੈ, ਘਰ ਰੁਪਈਆਂ ਨਾਲ ਭਰੇ ਜਾਂਦੇ ਨੇ। ਬੋੜ ਦਾ ਬੀਜ ਖਸਕਾਸ ਦੇ ਦਾਣੇ ਨਾਲੋਂ ਬਰੀਕ ਏ, ਪਰ ਉਹਨਾਂ ਨੂੰ ਪਤਾ ਜਿੱਦਣ ਬੀਜਿਆ ਗਈ ਉਹ ਰੁੱਖ ਨਿਕਲੇਗਾ ਜਿਹੜਾ ਸਦੀਆਂ ਤੱਕ ਜੀਏਗਾ ਤੇ ਹਜ਼ਾਰਾਂ ਲੋਕਾਂ ਨੂੰ ਛਾਂ ਦਏਗਾ, ਹੈ ਛੋਟਾ। ਖੁੰਡੀ ਕਾਗਜ਼ ਬਿਲਕੁਲ ਛੋਟਾ ਹੈ, ਪਰ ਕਹਿਣ ਲੱਗੇ ਜਦੋਂ ਖੁੰਡੀ ਤਾਰੀ ਜਾਏ, ਡਰਾਫਟ ਜਾਂ ਆ ਚੈੱਕ ਕੈਸ਼ ਕਰਾਇਆ ਜਾਏ, ਉਦੋਂ ਬੰਦੇ ਦੇ ਘਰ ਭਰੇ ਜਾਂਦੇ ਨੇ। ਇੱਕ ਡਰਾਫਟ ਇੱਕ ਚੈੱਕ ਨਾਲ ਬੰਦਾ ਏਦਾਂ ਵੱਡਾ ਘਰ ਖਰੀਦ ਜਾਂਦਾ ਹੈ। ਤੇ ਕਹਿੰਦੇ ਨੇ ਜਿਹੜਾ ਤੂੰ ਰੋਜ਼ ਗੁਰੂ ਗੁਰੂ ਕਹਿਣਾ ਪਿਆ ਨਾ, ਵਾਹਿਗੁਰੂ, ਇਹ ਚੇਤੇ ਰੱਖੀ ਹੀਰੇ ਇਕੱਠੇ ਹੁੰਦੇ ਪਏ ਨੇ। ਇਹ ਖੁੰਡੀਆਂ ਰੋਜ਼ ਗੁਰੂ ਨਾਨਕ ਲਿਖਦਾ ਪਿਆ, ਇਹ ਗੁਰੂ ਖੁੰਡੀ ਲਿਖਦਾ, ਤੇ ਰੱਬ ਦੀ ਦਰਗਾਹ ਚ ਜਿੰਨੀਆਂ ਖੁੰਡੀਆਂ ਨੇ ਸਾਰੀਆਂ ਤੇਰੀ ਆਤਮਾ ਲਈ ਕੈਸ਼ ਹੋਣਗੀਆਂ। ਇੱਕ ਬੋੜ ਦਾ ਬੀਜ ਸਦੀਆਂ ਲਈ ਜਿੰਦਾ, ਪਰ ਨਾਮ ਦਾ ਬੀਜ ਉਹ ਜਿਹੜਾ ਲੋਕ ਪਰਲੋਕ ਸਵਾਰੇਗਾ। ਭਾਈ ਸਾਹਿਬ ਨੇ ਸ਼ਬਦ ਕਹਿ, ਜੈਸੇ ਹੀਰਾ ਹਾਥ ਮੈਂ ਤਨਕ ਸਹਿ ਦਿਖਾਈ ਦੇਤ, ਮੋਲ ਕੀਏ ਦਮਕਨ ਭਰਤ ਭੰਡਾਰ ਜੀ, ਜੈਸੇ ਬਰ ਬਾਂਡੇ ਖੁੰਡੀ ਲਾਗਤ ਨਾ ਭਾਰ ਕੱਛ, ਆਗੇ ਜਾਏ ਪਾਈਅਤ ਲਛਮੀ ਅਪਾਰ ਜੀ, ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸੇ ਬਿਬਿਧ ਕਰੈ ਬਿਰਖਾਂ ਵਿਸਤਾਰ ਜੀ, ਤੈਸੇ ਗੁਰਬਚਨ ਸਚਨ ਗੁਰਸਿੱਖਨ ਮੈਂ, ਜਾਨੀਏ ਮਹਾਤਮ ਗਈ ਹਰਦੁਆਰ ਜੀ। ਇਹ ਜਿਹੜੀ ਬੰਦਗੀ ਹੈ, ਬਾਬਾ ਜੀ ਨੇ ਕਿਹਾ ਆਖੀ ਸ਼ੇਖਾ ਬੰਦਗੀ, ਸ਼ੇਖਾ ਬੰਦਗੀ ਆਖੀ ਸਿਮਰਨ ਕਰੀ, ਤੇ ਇਸ ਕਰਕੇ ਕਰੀ ਚੱਲਣ ਅੱਜ ਕੇ ਕੱਲ, ਅੱਜ ਜਾਂ ਕੱਲ ਇੱਥੋਂ ਤੁਰ ਪੈਣਾ ਹੈ। ਤੇ ਸਪਸ਼ਟ ਹੈ ਕਿ ਜਿਹੜੇ ਬੰਦਗੀ ਵਾਲੇ ਨੇ, ਤੇ ਬੰਦਗੀ ਕਰਦਿਆਂ ਅਰਦਾਸਾਂ ਕਰੀਏ ਸੱਚੇ ਪਾਤਸ਼ਾਹ ਮਿਹਰ ਕਰੀ, ਕੋਈ ਪਤਾ ਨਹੀਂ ਉਸ ਦਾ ਕਿੱਥੇ ਕੀ ਖੇਡ ਵਰਤਾ ਦਿੰਦਾ ਜ਼ਿੰਦਗੀ ਚ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰੇ ਇਸ ਵਾਰੀ ਇੰਨੇ ਕੁ ਬਾਬਾ ਜੀ ਦੇ ਬਚਨ ਆਪ ਜੀ ਦੇ ਇਸ ਅਸਥਾਨ ਤੇ ਸਾਂਝੇ ਕੀਤੇ ਗਏ ਨੇ, ਕਿਉਂਕਿ ਕੱਲ ਨੂੰ 31 ਦਸੰਬਰ ਬਾਰੇ ਤੇ ਮੈਂ ਸਿਰਫ 12ਵਾਂ ਦੀ ਅਰਜ਼ ਕਰਨੀ। ਹਰ ਇੱਕ ਨੇ ਕੱਲ ਕਹਿਣਾ ਵੀ ਨਵਾਂ ਸਾਲ ਖੁਸ਼ੀਆਂ ਦਾ ਲੰਘੇ, ਤੇ ਗੁਰੂ ਸਾਹਿਬ ਨੇ 12ਵਾਂ ਕੱਲ ਹੀ ਖੁਸ਼ੀ ਤੋਂ ਸ਼ੁਰੂ ਕੀਤੀ, ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਘਣਾ। ਉਹ ਆਨੰਦ ਉਹ ਖੁਸ਼ੀਆਂ ਪਰਮਾਤਮਾ ਸਭ ਨੂੰ ਦੇ, ਪਰ ਉਸ ਖੁਸ਼ੀ ਦੀ ਕੋਈ ਕੀਮਤ ਨਹੀਂ ਜਿਹੜੀ ਨਾਮ ਤੋਂ ਬਿਨਾਂ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਜੇ ਤੂੰ ਚੇਤੇ ਆ ਜਾਏ, ਬਸ ਉਹਦੇ ਵਰਗੀ ਕੋਈ ਖੁਸ਼ੀ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰੇ ਫਿਰ ਜਿਸ ਤਰ੍ਹਾਂ ਪ੍ਰਬੰਧਕ ਵੀਰਾਂ ਨੇ ਬਣਾਇਆ, 5 ਤਰੀਕ ਸ਼ਾਮ ਨੂੰ ਫਿਰ ਦੁਬਾਰਾ ਚੋਜੀ ਪ੍ਰੀਤਮ ਦਾ ਆਗਮਨ ਪੁਰਬ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ, ਤੇ ਸਾਰੇ ਗੁਰੂ ਜੀ ਲਈ ਭੇਟਾ ਜ਼ਰੂਰ ਲੈ ਕੇ ਆਇਓ। ਮੇਰੀ ਬੇਨਤੀ ਹੈ ਵੀ ਆਟਾ ਦੁੱਧ ਡਾਲਰ ਇਹ ਤਾਂ ਚਲੋ ਹੈ ਹੀ, ਸੰਗਤ ਦੀ ਸੇਵਾ ਹੈ ਨਾ, ਪਰ ਉਹ ਭੇਟਾ ਹੈ ਸਿਮਰਨ ਦੀ, ਉਹ ਭੇਟਾ ਹੈ ਨਾਮ ਦੀ। ਜਿਸ ਦਿਨ ਹਜ਼ੂਰ ਦਾ ਆਗਮਨ ਹੋਇਆ, ਗੁਰੂ ਤੇਗ ਬਹਾਦਰ ਭਾਈ ਵੀਰ ਸਿੰਘ ਲਿਖਦੇ ਨੇ, ਸਾਰੀ ਰਾਤ ਚੌਂਕੜੇ ਸਨ, ਅੰਮ੍ਰਿਤ ਵੇਲੇ ਆਗਮਨ ਹੋਇਆ, ਮੁਸਕਰਾ ਪਏ। ਦਸਮ ਗੁਰੂ ਚਮਤਕਾਰ ਵਿੱਚ, ਕਲਗੀਧਰ ਚਮਤਕਾਰ 'ਚ ਸਿੱਖਾਂ ਪੁੱਛਿਆ, ਮਹਾਰਾਜ ਕਿਉਂ ਮੁਸਕਰਾਏ? ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦਾ 10ਵਾਂ ਜਾਮਾ ਆ ਗਿਆ। फिर अपना फर्ज बनता है, भावे कोई टेक के जपजी साहब करे सुखमनी साहब करे। तो जिनी पुरब वाले दिन गुरु जी की खुशी मिलनी है ना बरकत पैणगियां, जे नाम कोई लियाएगा नाम च बरकत पैगी, जे कोई डालर लियाएगा डालर च बरकत पैनी, पर जेड़ा नाम वाला भेटा है ना असलियत। मैं अमृतसर एक सिंह ने, वो चलो मैं सिर्फ एक दो मिनट लेना है, वो रोज अरदास कराते कथा सुनते ने प्यार प्यार बहुत करते, उन्हें रोज देख पांच दस पांच रुपये की कराणी ते नाल करते ने, जो मत्था टेकन जाते ने कहते गुरु रामदास इन्ने सवइया की भेटा लैके आया, अच रामकली की वार की भेटा लैके आया, अज टाइम इन्ना कुछ बसंत की वार की भेटा परिक्रमा च खलो के। भाई एहो जी जो कि आदत बन जाएगी ना सची मुची नाले तो बाणी नाल होर नहीं बनेगा, तो जो गुरु जी के चरणा च बाणी ते पाठ कोई करके जाता सब तो वड्डी प्रसन्नता उहदे ते वी जिहड़ा बाणी नाल जुड़दा है, क्योंकि बाणी गुरु गुरु है बाणी। वाहिगुरु जी का खालसा वाहिगुरु जी।